ਦੇ ਵਿੱਚੋਂ ਤਿੰਨ ਚੀਜ਼ਾਂ ਪੈਦਾ ਹੁੰਦੀਆਂ, ਰਜੋ ਗੁਣ, ਤਮੋ ਗੁਣ, ਸਤੋ ਗੁਣ। ਉਸ ਬ੍ਰਹਮ ਰੂਪੀ ਬੀਜ ਦੇ ਵਿੱਚੋਂ ਇਹ ਜਿਹੜਾ ਵਿਸ਼ਾਲ ਵਰਿਕਸ਼ ਪੈਦਾ ਹੁੰਦਾ ਨਾ, ਰਜੋ ਤਮੋ ਸਤੋ ਗੁਣ, ਉਹਨਾਂ ਵਿੱਚੋਂ ਜਿਹੜੇ ਲੱਕੜ ਹੈ, ਡਾਲੀਆਂ ਹਨ, ਉਹ ਤਾਂ ਤਮੋ ਗੁਣ, ਰਜੋ ਗੁਣ, ਸਤੋ ਗੁਣ, ਟਾਲੀਆਂ ਹੋ ਗਈਆਂ, ਪੱਤੇ ਹੋ ਗਏ, ਫੁੱਲ ਹੋ ਗਏ, ਨਾ ਤਾਂ ਟਾਲੀਆਂ ਦੇ ਵਿੱਚ ਬੀਜ ਹੁੰਦਾ, ਟਾਹਣੀਆਂ ਦੇ ਵਿੱਚ, ਨਾ ਹੀ ਪੱਤਿਆਂ ਵਿੱਚ ਤੇ ਨਾ ਹੀ ਫੁੱਲਾਂ ਵਿੱਚ। ਬੀਜ ਹਮੇਸ਼ਾ ਫਲ ਦੇ ਵਿੱਚ ਹੁੰਦਾ ਹੈ। ਇਸੇ ਤਰ੍ਹਾਂ ਪਿਤਾ ਜੀ ਸੰਸਾਰ ਦੇ ਵਿੱਚ ਰਜੋ ਗੁਣ, ਤਮੋ ਗੁਣ, ਸਤੋ ਗੁਣ ਤਿੰਨੇ ਗੁਣਾਂ ਦਾ ਵਿਸਤਾਰਾ ਹੈ। ਇਸੇ ਤਿੰਨਾਂ ਗੁਣਾਂ ਦੇ ਵਿੱਚੋਂ ਬ੍ਰਹਮ ਰੂਪੀ ਬੀਜ ਨੂੰ ਪਾਇਆ ਨਹੀਂ ਜਾ ਸਕਦਾ, ਭਾਵੇਂ ਰਾਜਸੀ ਬਿਰਤੀ ਹੋਵੇ, ਭਾਵੇਂ ਤਾਮਸੀ, ਭਾਵੇਂ ਸਤੋ ਗੁਣੀ। ਉਸ ਬ੍ਰਹਮ ਰੂਪੀ ਬੀਜ ਨੂੰ ਪਾਉਣ ਵਾਸਤੇ ਬ੍ਰਹਮ ਗਿਆਨੀ ਰੂਪੀ ਫਲ, ਸਾਧੂ ਸਤ ਸੰਤੋਖੀ ਨਾਮ ਰੂਪੀ ਫਲ ਲੈਣਾ ਪੈਂਦਾ। ਸੋ ਸਤਿਗੁਰੂ ਮਹਾਰਾਜ ਜੀ ਨੇ ਹੋਰ ਵੀ ਕਈ ਉਦਾਹਰਣ ਦੇ ਕੇ ਆਪਣੇ ਪਿਤਾ ਜੀ ਨੂੰ ਬ੍ਰਹਮ ਗਿਆਨ ਦਾ ਦਾਤ ਬਖਸ਼ੀ ਤੇ ਸਤਿਗੁਰੂ ਮਹਾਰਾਜ ਜੀ ਨੇ ਕਾਫੀ ਸਮਾਂ ਆਪਣੇ ਪਿਤਾ ਜੀ ਕੋਲ ਰਹਿ ਕੇ ਗੁਜ਼ਾਰਿਆ ਤੇ ਹੁਣ ਸਤਿਗੁਰੂ ਮਹਾਰਾਜ ਜੀ ਆਪਣੇ ਪਿਤਾ ਜੀ ਨੂੰ ਗਿਆਨ ਦੇ ਕੇ ਜਿਸ ਤਰ੍ਹਾਂ ਕਲਿਆਣ ਦਾਸ ਮਹਿਤਾ ਜੀ ਇਸ ਸੰਸਾਰ ਚੋਂ ਸੱਚਖੰਡ ਦੇ ਵਿੱਚ ਗਮਨ ਕਰਨਗੇ, ਉਹ ਪ੍ਰਸੰਗ ਸਤਿਗੁਰੂ ਮਹਾਰਾਜ ਜੀ ਦੇ ਪਿਤਾ ਜੀ ਦਾ ਸੱਚਖੰਡ ਗਮਨ ਕਰਨਾ, ਉਸ ਪ੍ਰਸੰਗ ਨੂੰ ਆਪਾਂ ਬੜੇ ਪਿਆਰ ਤੇ ਸਤਿਕਾਰ ਨਾਲ ਸਰਵਣ ਕਰਨਾ ਕਰੀਏ। ਮਨ ਬਿਰਤੀਆਂ ਇਕਾਗਰ ਕਰਕੇ ਰਸਨਾ ਨੂੰ ਪਵਿੱਤਰ ਕਰਨ ਵਾਸਤੇ ਆਖਣਾ ਕਰੋ ਜੀ, ਸਤਨਾਮ ਸ਼੍ਰੀ
ਵਾਹਿ ਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ ਵਾਹਿ ਗੁਰੂ ਸਾਹਿਬ ਜੀ।
ਜੋ ਪਈ ਕਿਤਕ ਕਾਲ ਇਸ ਰੀਤ ਬਿਤਾਵਾ।
ਕੁਝ ਸਮਾਂ ਸਤਿਗੁਰੂ ਮਹਾਰਾਜ ਜੀ ਆਪਣੇ ਪਿਤਾ ਕਲਿਆਣ ਦਾਸ ਮਹਿਤਾ ਜੀ ਕੋਲ ਰਹੇ ਹਨ।
ਸਮਾਂ ਸ਼ਰਾਧ ਕਰਨ ਕੋ ਆਵਾ
ਤੇ ਸਮਾਂ ਸ਼ਰਾਧਾਂ ਵਾਲੇ ਦਿਨ ਆ ਗਏ, ਜਿਸ ਸਮੇਂ ਹਿੰਦੁਸਤਾਨ ਵਿੱਚ ਛੱਤਰੀ, ਬਾਹਮਣ, ਸੂਦ, ਵੈਸ ਚਾਰੇ ਧਰਮਾਂ ਦੇ, ਚਾਰੇ ਵਰਣਾਂ ਦੇ ਲੋਕ ਸ਼ਰਾਧ ਕਰਿਆ ਕਰਦੇ ਸੀ। ਉਹ ਸਮਾਂ ਆਇਆ ਵੀ ਜਿਸ ਦਿਨ ਆਪਣੇ ਪਿਤਰਾਂ ਦਾ, ਪਿਓ ਦਾਦਿਆਂ, ਪੜਦਾਦਿਆਂ ਦਾ ਸ਼ਰਾਧ ਕਰਦੇ ਸੀ।
ਸਰਬ ਸੋਜ ਕਾਲੂ ਅਨਵਾਈ,
ਪਿਤਾ ਕਾਲੂ ਜੀ ਨੇ ਆਪਣੇ ਵੱਡਿਆਂ ਵਡੇਰਿਆਂ ਦਾ ਸ਼ਰਾਧ ਕਰਨ ਵਾਸਤੇ ਸ਼ਰਾਧ ਦੀ ਸਾਰੀ ਸਮੱਗਰੀ ਆਪਣੇ ਘਰ ਮੰਗਵਾਈ ਹੈ ਵੀ ਪੰਡਤਾਂ ਨੂੰ ਬੁਲਾ ਕੇ ਸ਼ਰਾਧ ਕਰਾਣਾ ਹੈ।
ਰੀਤ ਸ਼ਰਾਧ ਕਰਨੇ ਬਨਵਾਈ,
ਸ਼ਰਾਧ ਕਰਨ ਵਾਸਤੇ ਸਾਰੀ ਰੀਤੀ ਰਿਵਾਜ ਕਰਨ ਵਾਸਤੇ ਜੋ ਸਮਾਨ ਦੀ ਜ਼ਰੂਰਤ ਹੁੰਦੀ ਹੈ, ਜੋ ਵਸਤੂਆਂ, ਜੋ ਜੋ ਜ਼ਰੂਰਤ ਹੈ, ਉਹ ਸਾਰਾ ਕੁਝ ਆਪਣੇ ਕੋਲ ਇਕੱਤਰ ਕਰਕੇ ਪੂਰੀ ਬਨੌਤ ਬਣਾ ਲਈ ਹੈ ਵੀ ਕਿਸ ਤਰ੍ਹਾਂ ਕਿੱਥੋਂ ਸਮਾਨ ਆਏਗਾ, ਕੀ ਕਰਨਾ। ਘਰ ਦੇ ਕੰਮ ਵਾਸਤੇ ਸਾਰੀ ਰੀਤੀ ਬਣਾਉਣੀ ਪੈਂਦੀ ਹੈ। ਇਸ ਕਰਕੇ ਵੱਡਾ ਸ਼ਰਾਧ ਕਰਨ ਵਾਸਤੇ ਜੋ ਜੋ ਕਰਨਾ ਉਸ ਦੀ ਸਾਰੀ ਬਨੌਤ ਬਣਾਈ ਹੈ।
ਭੋਜਨ ਕਰਿਓ ਦਿਜਨ ਕੇ ਹੇਤਾ,
ਪੰਡਤਾਂ ਨੂੰ, ਬ੍ਰਾਹਮਣਾਂ ਨੂੰ ਭੋਜਨ ਕਰਾਉਣ ਵਾਸਤੇ, ਬ੍ਰਾਹਮਣਾਂ ਵਾਸਤੇ ਭੋਜਨ ਦੀ ਤਿਆਰੀ ਕਰਾਣੀ ਕੀਤੀ ਹੈ।
ਪੀਰ ਪੂਰ ਪਰ ਰਹੀ ਨਿਕੇਤਾ,
ਤੇ ਪੰਡਤਾਂ ਵਾਸਤੇ ਲੰਗਰ ਦੀ ਤਿਆਰੀ ਹੋ ਗਈ ਤੇ ਘਰ ਦੇ ਬਾਹਰ ਦੂਰ ਦੂਰ ਤੋਂ ਚੱਲ ਕੇ ਆਏ ਹੋਏ ਪੰਡਤਾਂ ਦੀ ਭੀੜ ਬੜੀ ਸੀ, ਜਿੱਥੇ ਪਤਾ ਲੱਗ ਜਾਂਦਾ ਸੀ ਵੀ ਅੱਜ ਫਲਾਣੇ ਦੇ ਘਰ ਸ਼ਰਾਧ ਹੈ, ਵੱਡਾ ਸ਼ਰਾਧ ਕਰਨਾ। ਉਸ ਥਾਂ ਤੇ ਬੜੀ ਭੀੜ ਹੋ ਜਾਂਦੀ ਸੀ ਤੇ ਪਿਤਾ ਕਲਿਆਣ ਦਾਸ ਜੀ ਦੇ ਬੂਹੇ ਦੇ ਬਾਹਰ, ਘਰ ਦੇ ਬਾਹਰ ਅੱਜ ਸ਼ਰਾਬ ਦੇ ਬਾਰੇ ਕਈਆਂ ਨੂੰ ਖਬਰ ਲੱਗੀ, ਜਿਨ੍ਹਾਂ ਜਿਨ੍ਹਾਂ ਨੂੰ ਪਤਾ ਲੱਗਿਆ ਸਾਰੇ ਪੰਡਿਤ ਸ਼ਰਾਧ ਵਾਸਤੇ ਬਾਹਰ ਖੜੇ ਹੋਏ ਹਨ।
ਪੰਡਿਤ ਇੱਕ ਬੁਲਾਏ ਤੈ ਕਾਲਾ,
ਤੇ ਜਿਹੜੇ ਮੁੱਖ ਪੰਡਿਤ ਸੀ ਉਹ ਸਾਰੇ ਪੰਡਿਤਾਂ ਨੂੰ ਅੰਦਰ ਬੁਲਾ ਕੇ ਪਹਿਲਾਂ ਮੁੱਖ ਪੰਡਿਤਾਂ ਨੂੰ ਭੋਜਨ ਪ੍ਰਸ਼ਾਦਾ ਛਕਾਇਆ।
ਬੈਠੇ ਉਹ ਕਰਨ ਸ਼ਰਾਧ ਵਿਸਾਲਾ,
ਭੋਜਨ ਵਾਸਤੇ ਤਿਆਰੀ ਹੈ, ਸ਼ਰਾਧ ਕਰਨ ਵਾਸਤੇ ਪੂਜਾ ਪਾਠ ਜੋ ਸਮੇਂ ਕਰਦੇ ਸੀ। ਦੂਰ ਦੂਰ ਤੋਂ ਪੰਡਿਤ ਆਏ ਹੋਏ ਨੇ, ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਬਹੁਤ ਭਾਰੀ ਸੰਗਤ ਭੀੜ ਹੈ ਦੂਰ ਦੂਰ ਤੋਂ ਆਏ ਹੋਏ ਪੰਡਿਤਾਂ ਦੀ।
ਤਬ ਚੱਲ ਸਹਿਜ ਸੁਭਾਇਕ ਆਏ,
ਪੰਡਿਤਾਂ ਦੀ ਭੀੜ ਹੈ ਤੇ ਅੰਦਰ ਰੀਤੀ ਰਿਵਾਜ ਹੋ ਰਹੇ ਨੇ, ਪ੍ਰਸ਼ਾਦਾ ਬਣਿਆ ਹੈ, ਕਈਆਂ ਪੰਗਤਾਂ ਵਿਚ ਬੈਠੇ ਹੋਏ ਨੇ ਤੇ ਹਵਨ ਦੀ ਸਮੱਗਰੀ, ਸ਼ਰਾਧ ਵਾਸਤੇ ਪੂਜਾ ਨੇਮ ਸਭ ਕੁਛ ਹੋ ਰਿਹਾ ਸੀ, ਵੱਡਾ ਸ਼ਰਾਧ ਕਰਾਉਣਾ ਸੀ। ਆਪਣੇ ਪਿਤਾ ਜੀ ਦੇ ਸਰੂਪ ਨੂੰ ਦੇਖ ਕੇ ਵੀ ਘਰ ਦੇ ਵਿਚ ਪਿਤਾ ਜੀ ਇਧਰ ਉਧਰ ਘੁੰਮ ਰਹੇ ਨੇ ਤੇ ਪੰਡਿਤ ਇੰਨੀ ਸਮੱਗਰੀ ਹੈ, ਸਾਰੇ ਬੋਧ ਪੰਡਿਤ ਇਕੱਠੇ ਹੋਏ, ਇਹ ਦੇਖ ਕੇ ਸਤਿਗੁਰੂ ਮਹਾਰਾਜ ਸਹਿ ਸੁਭਾਏ ਘਰ ਆਏ ਹਨ।
ਜੇ ਬੇਦੀ ਕੁਲ ਭਾਨ ਸੁਹਾਏ,
ਜਿਹੜੇ ਬੇਦੀ ਕੁਲ ਦੇ ਵਿਚ ਸੂਰਜ ਦੇ ਨਿਆਈ ਪ੍ਰਗਟ ਹੋ ਕੇ ਸਾਰੇ ਪਖੰਡਾਂ ਨੂੰ ਹਨੇਰੇ, ਅਗਿਆਨਤਾ ਰੂਪੀ ਹਨੇਰੇ ਨੂੰ ਖੰਡਣ ਵਾਲੇ ਐਸੇ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ,
ਪਿਤਕੇ ਨਿਕਟ ਬੈਠ ਸੁਖ ਧਾਮਾ,
ਆਪਣੇ ਪਿਤਾ ਜੀ ਦੇ ਕੋਲ ਆ ਕੇ ਸਤਿਗੁਰੂ ਮਹਾਰਾਜ ਜੀ ਨੇ ਇਹ ਬਚਨ ਕੀਤਾ।
ਬਚਨ ਪਨੇ ਤੈ ਛਿਨ ਅਭਿਰਾਮਾ,
ਆਪਣੇ ਪਿਤਾ ਕੋਲ ਬੈਠ ਕੇ ਬੜੇ ਪਿਆਰ ਦੇ ਨਾਲ ਆਪਣੇ ਪਿਤਾ ਜੀ ਤੋਂ ਸਤਿਗੁਰੂ ਨਾਨਕ ਪਾਤਸ਼ਾਹ ਜੀ ਇਹ ਬਚਨ ਪੁੱਛਣ ਲੱਗੇ।
ਪਰਚੇ ਕੌਣ ਤਾਜ ਮੈਂ ਤਾਤਾ,
ਹੇ ਪਿਤਾ ਜੀ ਕਿਸ ਕੰਮ ਦੇ ਵਿਚ ਉਲਝੇ ਹੋ, ਕੀ ਕੰਮ ਚਾਹੁੰਦੇ ਹੋ, ਕੀ ਕੰਮ ਕਰਾਉਣਾ ਚਾਹ ਰਹੇ ਹੋ ਤੇ ਕੀ ਕਰ ਰਹੇ ਹੋ?
ਵੀਰ ਅਜਰ ਕਈਏ ਬਿਰ ਤਾਤਾ,
ਜੇ ਤੁਹਾਨੂੰ ਕੋਈ ਔਖਿਆਈ ਹੈ, ਕੋਈ ਕਠਿਨਾਈ ਹੈ ਤਾਂ ਮੈਨੂੰ ਦੱਸੋ। ਇੰਨੀ ਭੀੜ ਲੋਕਾਂ ਦੀ ਇਕੱਠੀ ਕੀਤੀ ਹੈ, ਇੰਨਾ ਕੁਝ ਰੀਤੀ ਰਿਵਾਜ ਕਰਨ ਲੱਗੇ ਹੋ, ਇਹ ਕਿਸ ਵਾਸਤੇ ਕਰ ਰਹੇ ਹੋ?
ਸੁਣ ਕਰ ਕਾਲੂ ਬਚਨ ਉਚਾਰੇ,
ਆਪਣੇ ਪੁੱਤਰ ਦੇ ਹੀ ਆਵਾਜ਼ ਸੁਣ ਕੇ ਗੁਰੂ ਨਾਨਕ ਪਾਤਸ਼ਾਹ ਦਾ ਇਹ ਪ੍ਰਸ਼ਨ ਪੁੱਛ ਸੁਣ ਕੇ ਪਿਤਾ ਕਲਿਆਣ ਦਾਸ ਜੀ ਸਤਿਗੁਰੂ ਮਹਾਰਾਜ ਜੀ ਨੂੰ ਕਹਿਣ ਲੱਗੇ।
ਪਿਤਰਨ ਕੇਰ ਸ਼ਰਾਧ ਹਮਾਰੇ,
ਪਿਤਾ ਕਾਲੂ ਜੀ ਕਹਿਣ ਲੱਗੇ ਵੀ ਦੇਖੋ ਪੁੱਤਰ, ਸਾਡੇ ਧਰਮ ਦੇ ਵਿਚ, ਹਿੰਦੂ ਧਰਮ ਵਿਚ ਵੱਡਿਆਂ ਵਡੇਰਿਆਂ ਦਾ ਸ਼ਰਾਧ ਕੀਤਾ ਜਾਂਦਾ। ਜਿਹੜੇ ਸਾਡੇ ਪਿਤਰ ਪੋਤਰੇ, ਸਾਡੇ ਪਿਤਾ ਦਾਦੇ ਪੜਦਾਦੇ ਜਿੰਨੇ ਨੇ, ਉਹਨਾਂ ਵੱਡਿਆਂ ਵਡੇਰਿਆਂ ਦਾ ਸ਼ਰਾਧ ਕਰਨ ਵਾਸਤੇ ਇੰਨਾ ਕੁਝ ਕਰ ਰਹੇ ਹਾਂ।
ਦਿਵਸ ਆਜ ਕੇ ਕਰੇ ਸਦਾਈ,
ਤੇ ਪਿਛਲੇ ਸਾਲਾਂ ਤੋਂ, ਕਈ ਸਾਲਾਂ ਤੋਂ ਅੱਜ ਦੇ ਸ਼ਰਾਧ ਵਾਲੇ ਦਿਨ ਅਸੀਂ ਇਹ ਸ਼ਰਾਧ ਕਰਦੇ ਹਾਂ, ਤੇ ਆਪਣੇ ਦਾਦੇ ਪੜਦਾਦਿਆਂ ਦਾ ਸ਼ਰਾਧ ਕਰਨ ਵਾਸਤੇ ਅਸੀਂ ਇੰਨੀ ਸੋਜ ਸਮਾਨ ਸਮੱਗਰੀ ਮੰਗਾ ਕੇ ਇਹ ਰੀਤੀ ਰਿਵਾਜ ਆਪਣੇ ਪੜਦਾਦਿਆਂ ਦਾਦਿਆਂ ਵਾਸਤੇ ਕਰ ਰਹੇ ਹਾਂ।
ਇਹ ਸ਼ੁਭ ਰੀਤ ਸ਼ਰੂਤੀ ਨੇ ਗਾਈ,
ਤੇ ਸ਼ਰਾਧ ਕਰਨ ਦੀ ਰੀਤੀ ਤਾਂ ਸ਼ਰੂਤੀਆਂ ਵਿਚ, ਸਿਮਰਤੀਆਂ ਵਿਚ ਲਿਖਿਆ ਹੋਇਆ ਸ਼ਾਸਤਰਾਂ ਵਿਚ ਕਿ ਆਪਣੇ ਵੱਡਿਆਂ ਦਾ ਸ਼ਰਾਧ ਕਰੋ। ਇਸ ਤਰ੍ਹਾਂ ਜਿਹੜੀ ਜਿਹੜੀ ਸ਼ਰੂਤੀਆਂ ਦੇ ਵਿਚ, ਜੇ ਸ਼ਰੂਤੀਆਂ ਸਿਮਰਤੀਆਂ ਵਿਚ ਜੋ ਜੋ ਵਿਧੀ ਲਿਖੀ ਹੈ ਨਾ, ਉਸੇ ਵਿਧੀ ਨਾਲ ਇਹ ਸਾਰਾ ਸਾਮਾਨ ਮੰਗਾ ਕੇ ਪੰਡਿਤਾਂ ਨੂੰ ਬੁਲਾ ਕੇ ਇਹ ਉਸੇ ਅਨੁਸਾਰ ਕਰ ਰਹੇ ਹਾਂ।
ਹੇ ਪਿਤ ਸਤ ਬਚਨ ਤੁਮ ਮਾਨੋ,
ਤੇ ਪਾਤਸ਼ਾਹ ਜੀ ਕਹਿਣ ਲੱਗੇ, ਕਹਿੰਦੇ ਹੇ ਪਿਤਾ ਜੀ, ਮੈਂ ਜਾਣ ਗਿਆ ਵੀ ਤੁਸੀਂ ਸ਼ਰਾਧ ਕਰ ਰਹੇ ਹੋ, ਤੁਹਾਡਾ ਬਚਨ ਸੱਤ ਹੈ ਵੀ ਸ਼ਰੂਤੀਆਂ ਵਿਚ ਲਿਖਿਆ, ਸਿਮਰਤੀਆਂ ਚ ਲਿਖਿਆ ਆਪਣੇ ਵੱਡਿਆਂ ਵਡੇਰਿਆਂ ਦਾ ਸ਼ਰਾਧ ਕਰਨਾ ਕਰੋ, ਇਸ ਗੱਲ ਨੂੰ ਮੈਂ ਮੰਨਦਾ ਹਾਂ।
ਪੁੰਨਵਾਨ ਅਤਿਸ਼ੈ ਨਿਜ ਜਾਨੋ,
ਪਾਤਸ਼ਾਹ ਜੀ ਕਹਿੰਦੇ ਵੀ ਤੁਸੀਂ ਇਹ ਗੱਲ ਦੱਸੋ ਸ਼ਾਸਤਰਾਂ ਵਿੱਚ ਲਿਖਿਆ ਹੋਇਆ ਵੀ ਪੁੰਨ ਦਾਨ ਵਾਸਤੇ ਆਪਣੇ ਵੱਡਿਆਂ ਪੜਦਾਦਿਆਂ ਦਾਦਿਆਂ ਦਾ ਸ਼ਰਾਧ ਕਰਨਾ ਜ਼ਰੂਰੀ ਹੈ। ਕਿਸੇ ਨੂੰ ਵਡਿਆਈ ਦੇਣ ਵਾਸਤੇ, ਕਿਸੇ ਨੂੰ ਮਾੜੇ ਰਸਤੇ ਚੋਂ ਕੱਢਣ ਵਾਸਤੇ, ਸੁਖਿਆਈ ਦੇਣ ਵਾਸਤੇ ਸ਼ਰਾਧ ਕਰਨਾ ਚਾਹੀਦਾ ਹੈ, ਪੁੰਨ ਦਾਨ ਕਰਨਾ ਜ਼ਰੂਰੀ ਹੈ।
ਪਿੱਤਰ ਗਏ ਤੁਮਰੇ ਅਸ ਠੌਰੀ,
ਪਰ ਪਿਤਾ ਜੀ ਉਹ ਤਾਂ ਉਹਨਾਂ ਵਾਸਤੇ ਹੈ ਵੀ ਜਿਨ੍ਹਾਂ ਦੇ ਪਿੱਤਰ, ਜਿਨ੍ਹਾਂ ਦੇ ਦਾਦੇ ਪੜਦਾਦੇ ਜੂਨੀਆਂ ਵਿੱਚ ਬਾਰ ਬਾਰ ਭਟਕਦੇ। ਪਿਤਾ ਜੀ ਤੁਹਾਡੇ ਪਿੱਤਰ, ਤੁਹਾਡੇ ਵੱਡੀਆਂ ਕੁਲਾਂ ਦੇ ਦਾਦੇ ਪੜਦਾਦੇ, ਲੱਕੜਦਾਦੇ ਵੱਡੇ ਵੱਡੇ, ਉਹ ਐਸੀ ਥਾਂ ਤੇ ਗਏ ਹਨ ਜਿਸ ਥਾਂ ਤੇ ਸ਼ਰਾਧ ਕਰਨ ਦੀ ਜ਼ਰੂਰਤ ਨਹੀਂ ਪੈਂਦੀ।
ਭੁੱਖਰ ਪਿਆਸ ਜਹਾਨੈ ਥੋਰੀ,
ਸ਼ਰਾਧ ਉੱਥੇ ਹੁੰਦਾ ਵੀ ਜਿੱਥੇ ਆਪਣੇ ਦਾਦਿਆਂ ਪੜਦਾਦਿਆਂ ਦੀ ਭੁੱਖ ਮਿਟਾਉਣ ਵਾਸਤੇ ਸ਼ਰੁਤੀਆਂ 'ਚ ਲਿਖਿਆ ਵੱਡਿਆਂ ਵਡੇਰਿਆਂ ਵਾਸਤੇ ਦਾਨ ਕਰੋ, ਆਪਣੇ ਵੱਡਿਆਂ ਵਡੇਰਿਆਂ ਦਾ ਪੇਟ ਭਰਨ ਵਾਸਤੇ, ਉਹਨਾਂ ਨੂੰ ਭੁੱਖ ਲੱਗਦੀ ਹੈ, ਉਹਨਾਂ ਵਾਸਤੇ ਦਾਨ ਦੇਣਾ ਜ਼ਰੂਰੀ ਹੈ। ਕਿਸੇ ਬਾਹਮਣ ਨੂੰ ਛਕਾ ਦਿਓ, ਗਰੀਬਾਂ ਨੂੰ ਛਕਾ ਦਿਓ, ਛਕਾ ਕੇ ਭੋਜਨ ਦੇ ਕੇ ਦਾਨ ਕਰਨ ਦੇ ਨਾਲ ਸ਼ਰਾਧ ਹੁੰਦਾ ਤੇ ਵੱਡੇ ਵਡੇਰੇ ਛਕ ਲੈਂਦੇ। ਪਰ ਪਿਤਾ ਜੀ ਜਿਸ ਥਾਂ ਤੇ ਤੁਹਾਡੇ ਸਾਡੇ ਵੱਡੇ ਵਡੇਰੇ ਗਏ ਨੇ ਨਾ, ਉਸ ਥਾਂ ਤੇ ਭੁੱਖ ਪਿਆਸ ਦੀ ਕਮੀ ਨਹੀਂ ਰਹਿੰਦੀ, ਉੱਥੇ ਭੁੱਖ ਤੇ ਪਿਆਸ ਨਹੀਂ ਵਿਆਪਦੀ।
ਨਾਹੇ ਸ਼ਰਾਧ ਕੀ ਕਰਤ ਉਡੀਕ,
ਜਿਨ੍ਹਾਂ ਨੂੰ ਭੁੱਖ ਹੁੰਦੀ ਹੈ ਉਹ ਸ਼ਰਾਧ ਦੀ ਉਡੀਕ ਕਰਦੇ ਕਿ ਸਾਲ ਪਿੱਛੋਂ ਸ਼ਰਾਧ ਆਏਗਾ, ਸਾਡੇ ਪੋਤਰੇ ਪੜਪੋਤਰੇ ਸਾਡੇ ਵਾਸਤੇ ਸ਼ਰਾਧ ਕਰਨਗੇ। ਪਿਤਾ ਜੀ ਜਿਸ ਥਾਂ ਤੇ ਸਾਡੇ ਪਿੱਤਰ ਗਏ ਨੇ ਉਸ ਥਾਂ ਤੇ ਉਹਨਾਂ ਨੂੰ ਉਡੀਕ ਨਹੀਂ ਕਰਨੀ ਪੈਂਦੀ ਸ਼ਰਾਧ ਦੀ, ਕਿਉਂਕਿ ਉੱਥੇ ਭੁੱਖ ਪਿਆਸ ਹੀ ਨਹੀਂ ਰਹਿੰਦੀ। ਸਾਰੀ ਚਿੰਤਾ, ਦੁੱਖ, ਗਮੀ ਸਭ ਕੁਛ ਭੁੱਖ ਪਿਆਸ ਉੱਥੇ ਮਿਟ ਜਾਂਦਾ ਹੈ।
ਰਹਿਤ ਸਦੀਵ ਤਾਂ ਸੁਖ ਨੀਕਾ,
ਉਸ ਥਾਂ ਤੇ ਮਨੁੱਖ ਜੀਵ ਹਮੇਸ਼ਾ ਚੰਗਾ ਭਲਾ ਰਹਿੰਦਾ, ਕਦੇ ਭੁੱਖ ਪਿਆਸ ਨਹੀਂ ਵਿਆਪਦੀ।
ਜਿਨਕੇ ਪਿੱਤਰ ਅਸਨ ਜਲ ਚਾਹੀ,
ਪਿਤਾ ਜੀ ਜਿਨ੍ਹਾਂ ਦੇ ਪਿੱਤਰ, ਜਿਨ੍ਹਾਂ ਦੇ ਵੱਡੇ ਵਡੇਰੇ ਭੁੱਖ ਪਿਆਸ ਨੂੰ ਖਾਣੇ ਨੂੰ ਚਾਹੁੰਦੇ ਨੇ, ਉਹਨਾਂ ਵਾਸਤੇ ਸ਼ਰਾਧ ਕਰਨਾ ਚਾਹੀਦਾ। ਜਿਨ੍ਹਾਂ ਦੇ ਵੱਡੇ ਵਡੇਰਿਆਂ ਨੂੰ ਭੁੱਖ ਦੀ ਇੱਛਾ ਹੁੰਦੀ ਹੈ ਵੀ ਸਾਡੇ ਕੋਲ ਇਹ ਨਹੀਂ, ਸਾਡੇ ਕੋਲ ਉਹ ਨਹੀਂ, ਜਿਹੜੇ ਜੀਵ ਸੰਸਾਰ ਦੇ ਵਿੱਚ ਮਾਇਆ ਦੇ ਵਾਸਤੇ ਭੁੱਖੇ ਰਹਿੰਦੇ ਨੇ, ਮਾਇਆ ਦੀ ਲੋੜ ਚਾਹੁੰਦੇ ਨੇ ਬਾਰ ਬਾਰ, ਜਿਨ੍ਹਾਂ ਦੇ ਪਿੱਤਰ ਮਾਇਆ ਦੇ ਪਿੱਛੇ ਭੱਜਦੇ ਨੇ, ਉਹਨਾਂ ਨੂੰ ਸ਼ਰਾਧ ਦੀ ਲੋੜ ਪੈਂਦੀ ਹੈ।
ਪਰਨੋ ਸ਼ਰਾਧ ਤਿਨੇ ਕੋ ਐਹੀ,
ਉਹਨਾਂ ਦਾ ਸ਼ਰਾਧ ਕਰਨਾ ਚੰਗਾ ਰਹਿੰਦਾ, ਭਲਾ ਹੁੰਦਾ। ਪਰ ਜਿਨ੍ਹਾਂ ਦਾ, ਜਿਹੜੇ ਤੁਹਾਡੇ ਪਿੱਤਰ ਹਨ, ਉਹ ਐਸੀ ਥਾਂ ਤੇ ਗਏ ਹਨ ਜਿੱਥੇ ਭੁੱਖ ਪਿਆਸ ਚਿੰਤਾ ਗਮੀ ਕੁਛ ਵੀ ਨਹੀਂ ਰਹਿੰਦਾ, ਇਹ ਤਾਂ ਉਹਨਾਂ ਵਾਸਤੇ ਹੈ ਜਿਹੜੇ ਲੋਕ ਮਾਇਆ ਦੀ, ਪਦਾਰਥਾਂ ਦੀ, ਰੋਟੀ ਦੀ, ਇਹਨਾਂ ਚੀਜ਼ਾਂ ਦੀ ਭੁੱਖ ਪਿੱਛੇ ਜੁਟੇ ਰਹਿੰਦੇ ਨੇ।
ਜਿਨਕੇ ਮਨ ਅਭਿਲਾਖਾ ਨਾਈ,
ਤੇ ਪਿਤਾ ਜੀ ਜਿਨ੍ਹਾਂ ਦੇ ਮਨ ਵਿੱਚ ਇਹ ਖਾਣੇ ਦੀ, ਪਹਿਨਣ ਦੀ, ਪਦਾਰਥਾਂ ਦੀ ਅਭਿਲਾਸ਼ਾ ਰਹਿੰਦੀ ਨਹੀਂ, ਜਿਨ੍ਹਾਂ ਦੇ ਅੰਦਰ ਭੁੱਖ ਕਿਸੇ ਤਰ੍ਹਾਂ ਦੀ ਰਹਿੰਦੀ ਨਹੀਂ,
ਕਰੇ ਸ਼ਰਾਧ ਸਤੰਤ ਕਿਉਂ ਤਾਈ,
ਤਾਂ ਦੱਸੋ ਜਿਨ੍ਹਾਂ ਨੂੰ ਭੁੱਖ ਹੀ ਨਹੀਂ, ਉਹਨਾਂ ਨੂੰ ਪ੍ਰਸ਼ਾਦਾ ਛਕਾਉਣ ਦੇ ਵਾਸਤੇ ਸ਼ਰਾਧ ਕਰਨ ਦੀ ਕੀ ਲੋੜ ਹੈ? ਤੁਹਾਡੇ ਪਿੱਤਰ, ਸਾਡੇ ਦਾਦੇ ਪੜਦਾਦੇ ਐਸੀ ਥਾਂ ਤੇ ਗਏ ਨੇ ਜਿੱਥੇ ਕਦੇ ਵੀ ਭੁੱਖ ਪਿਆਸ ਨਹੀਂ ਵਿਆਪਦੀ, ਤਾਂ ਦੱਸੋ ਜਿੱਥੇ ਭੁੱਖ ਹੀ ਨਹੀਂ, ਉਹਨਾਂ ਨੂੰ ਪ੍ਰਸ਼ਾਦਾ ਦੇਣ ਵਾਸਤੇ ਸ਼ਰਾਧ ਕਰਨ ਦੀ ਕੀ ਲੋੜ ਹੈ?
ਆਪ ਸਭ ਦਿਜ ਕੋ ਦਿਓ ਆਹਾਰਾ,
ਪਿਤਾ ਜੀ ਹੁਣ ਇਹ ਜਿਹੜੇ ਪੰਡਿਤ ਆਏ ਹਨ ਇਹਨਾਂ ਨੂੰ ਭੋਜਨ ਛਕਾਓ, ਪ੍ਰਸ਼ਾਦਾ ਛਕਾਓ, ਕਿਉਂਕਿ ਘਰ ਆਇਆ ਹੋਇਆ ਜਿਹੜਾ ਅਤਿਥੀ ਹੈ, ਜਿਹੜਾ ਘਰ ਆਇਆ ਮਹਿਮਾਨ ਹੈ, ਉਸ ਨੂੰ ਪ੍ਰਸ਼ਾਦਾ ਛਕਾਉਣਾ ਜ਼ਰੂਰੀ ਹੈ, ਗ੍ਰਸਤੀ ਦਾ ਧਰਮ। ਪਿਤਾ ਜੀ ਇਹ ਲੋਕ ਆਏ ਨੇ ਇਸ ਸਮੇਂ ਪ੍ਰਸ਼ਾਦਾ ਛਕਣ, ਇਹਨਾਂ ਨੂੰ ਪ੍ਰਸ਼ਾਦਾ ਛਕਾ ਦਵੋ।
ਪਰਨੋ ਸ਼ਰਾਧ ਤਜੋ ਵਿਵਹਾਰਾ,
ਕਿਸੇ ਨੂੰ ਪ੍ਰਸ਼ਾਦਾ ਛਕਾਉਣਾ, ਲੰਗਰ ਛਕਾਉਣਾ ਉਹ ਹੋਰ ਗੱਲ ਹੈ, ਪਰ ਇੱਕ ਸ਼ਰਾਧ ਦਾ ਹੀ ਸਾਰ ਸਮਝ ਕੇ ਵੀ ਅਗਲੇ ਸਾਲ ਇਸ ਦਿਨ ਨੂੰ ਫਲਾਣੇ ਸਮੇਂ ਤੇ ਸ਼ਰਾਧ ਕਰਨਾ, ਉਹ ਸ਼ਰਾਧ ਜਾਣ ਕੇ ਜਿਹੜਾ ਕਰਨਾ ਨਾ, ਉਹ ਪਿਤਾ ਜੀ ਛੱਡ ਦਵੋ। ਕਿਸੇ ਨੂੰ ਪ੍ਰਸ਼ਾਦਾ ਛਕਾਉਣਾ ਚੰਗੀ ਭਲੀ ਗੱਲ ਹੈ, ਪਰ ਇੱਕ ਉਹਦਾ ਨਾਮ ਸ਼ਰਾਧ ਦੇ ਵਿੱਚ ਦੇ ਦੇਣਾ, ਸ਼ਰਾਧ ਦਾ ਰੂਪ ਕਹਿਣਾ, ਇਹ ਬਹੁਤ ਬੁਰੀ ਗੱਲ ਹੈ। ਇਸ ਚੀਜ਼ ਨੂੰ ਛੱਡ ਦੇਣਾ। ਕਰੋ ਪ੍ਰਸ਼ਾਦਾ, ਜਿਹੜੇ ਲੋਕ ਆਏ ਇਹਨਾਂ ਨੂੰ ਛਕਾ ਦਵੋ।
ਬਾਲੂ ਕਹੇ ਬਿਨਾ ਚੱਖ ਦੇਖੇ।
ਪਿਤਾ ਕਾਲੂ ਜੀ ਨੇ ਸਵਾਲ ਕੀਤਾ, ਕਹਿੰਦੇ ਦੇਖੋ ਜਿਹੜੀ ਚੀਜ਼ ਆਪ ਨਾ ਦੇਖੀ ਹੋਵੇ, ਚੱਖ ਨਾਮ ਚਕਸ਼ੂ ਦਾ, ਨੇਤਰਾਂ ਦਾ। ਕਹਿੰਦੇ ਪਿਤਾ ਜੀ, ਪਿਤਾ ਕਾਲੂ ਜੀ ਕਹਿੰਦੇ ਪੁੱਤਰ ਜੀ ਦੇਖੋ, ਜਿਹੜੀ ਚੀਜ਼ ਅਸੀਂ ਆਪਣੀ ਅੱਖਾਂ ਨਾਲ ਨਹੀਂ ਦੇਖੀ, ਉਸ ਤੇ ਵਿਸ਼ਵਾਸ ਨਹੀਂ ਕਰਦੇ। ਜਾਂ ਤਾਂ ਸਾਨੂੰ ਦਿਖਾਵੋ ਵੀ ਸਾਡੇ ਪਿੱਤਰ ਦਾਦੇ ਪੜਦਾਦੇ ਗਏ ਕਿੱਥੇ, ਉਹ ਰਹਿੰਦੇ ਕਿੱਥੇ ਨੇ, ਉਹਨਾਂ ਦਾ ਰੂਪ ਸਾਨੂੰ ਦਿਖਾਓ, ਤਾਂ ਅਸੀਂ ਮੰਨਾਂਗੇ, ਤਾਂ ਇਹ ਸ਼ਰਾਧ ਛੱਡਾਂਗੇ।
ਮੁਝੇ ਪ੍ਰਤੀਤ ਨਾ ਆਏ ਵਿਸ਼ੇਖੇ।
ਸਾਨੂੰ ਇਸ ਤਰ੍ਹਾਂ ਪ੍ਰਤੀਤ ਨਹੀਂ ਹੁੰਦੀ, ਭਰੋਸਾ ਨਹੀਂ ਹੁੰਦਾ ਵੀ ਸਾਡੇ ਦਾਦੇ ਪੜਦਾਦੇ ਸੁਖੀ ਰਹਿੰਦੇ ਨੇ ਕਿ ਕਿਸ ਤਰ੍ਹਾਂ ਨੇ। ਸਾਡੇ ਦਾਦੇ ਪੜਦਾਦੇ ਉਹਨਾਂ ਨੂੰ ਭੁੱਖ ਲੱਗਦੀ ਹੈ ਕਿ ਨਹੀਂ ਲੱਗਦੀ, ਇਸ ਦਾ ਸਾਨੂੰ ਭਰੋਸਾ ਨਹੀਂ, ਕਿਉਂਕਿ ਜਿਹੜੀ ਚੀਜ਼ ਦੇਖੀ ਨਹੀਂ ਉਹਦੇ ਬਾਰੇ ਅਸੀਂ ਕੁਝ ਨਹੀਂ ਜਾਣਦੇ। ਤੇ ਪੁੱਤਰ ਜੀ, ਅਸੀਂ ਆਪਣੇ ਦਾਦੇ ਪੜਦਾਦਿਆਂ ਨੂੰ ਦੇਖਿਆ ਨਹੀਂ, ਜਾਂ ਤਾਂ ਸਾਨੂੰ ਦਿਖਾ ਦਵੋ ਤਾਂ ਅਸੀਂ ਮੰਨ ਸਕਦੇ ਹਾਂ।
ਇਸ ਪ੍ਰਕਾਰ ਕੀ ਸੁਧ ਜੋ ਸੁਣਾਵੋ।
ਇਸ ਤਰ੍ਹਾਂ ਦੀ ਜੇ ਸਾਨੂੰ ਖਬਰ ਦਿਖਾ ਦਵੋ ਜਾਂ ਦੱਸ ਦਵੋ ਸਾਡੇ ਪਿਤਾ ਦਾਦੇ ਪੜਦਾਦੇ ਹੈ ਕਿੱਥੇ ਨੇ, ਤਾਂ ਅਸੀਂ ਤੁਹਾਡੀ ਗੱਲ ਮੰਨਾਂਗੇ। ਇਸ ਤਰ੍ਹਾਂ ਦੀ ਖਬਰ, ਇਸ ਤਰ੍ਹਾਂ ਦਾ ਰੂਪ ਡੰਗ ਵੀ ਸਾਡੇ ਦਾਦੇ ਪੜਦਾਦੇ ਹੈ ਕਿੱਥੇ ਨੇ।
ਜਹਾਂ ਪਿਤਰ ਸੋ ਠੌਰ ਦਿਖਾਵੋ।
ਜਿਹੜੀ ਥਾਂ ਤੇ ਸਾਡੇ ਪਿੱਤਰ ਵਸਦੇ ਨੇ ਉਹ ਠੌਰ, ਉਹ ਥਾਂ ਸਾਨੂੰ ਦਿਖਾਓ ਜਿਹਦੀ ਗੱਲ ਕਰ ਰਹੇ ਹੋ, ਜਿੱਥੇ ਭੁੱਖ ਪਿਆਸ ਨਹੀਂ ਰਹਿੰਦੀ, ਉਹ ਦਾਦੇ ਪੜਦਾਦਿਆਂ ਦਾ ਟਿਕਾਣਾ ਜਿੱਥੇ ਸਾਡੇ ਪਿੱਤਰ ਵਸਦੇ ਨੇ, ਉਹ ਥਾਂ ਸਾਨੂੰ ਦਿਖਾਓ ਵੀ ਦਾਦੇ ਪੜਦਾਦੇ ਰਹਿੰਦੇ ਕਿਵੇਂ ਨੇ, ਤਾਂ ਅਸੀਂ ਤੁਹਾਡੀ ਗੱਲ ਮੰਨਾਂਗੇ।
ਦੇਖ ਲਿਓ ਮੈਂ ਆਏ ਭਰੋਸੋ।
ਜਦੋਂ ਮੈਂ ਆਪਣੇ ਪਿਤਰਾਂ ਨੂੰ ਦੇਖ ਲਵਾਂਗਾ ਤਾਂ ਮੇਰਾ ਭਰੋਸਾ ਬਣਿਆ ਰਹੇਗਾ, ਤਾਂ ਮੇਰਾ ਭਰੋਸਾ ਕਾਇਮ ਹੋ ਜਾਏਗਾ, ਕਿਉਂਕਿ ਜਿਹੜੀ ਚੀਜ਼ ਅੱਖਾਂ ਨਾਲ ਦੇਖੀ ਹੋਵੇ ਉਹਦੇ ਤੇ ਬੰਦੇ ਦਾ ਭਰੋਸਾ ਛੇਤੀ ਪੈਂਦਾ। ਤੇ ਪੁੱਤਰ ਜੀ, ਮੈਨੂੰ ਸਭ ਤੋਂ ਪਹਿਲਾਂ ਜਿੱਥੇ ਦਾਦੇ ਪੜਦਾਦੇ ਰਹਿੰਦੇ ਨੇ ਉਹ ਥਾਂ ਦਿਖਾ ਦਵੋ, ਤਾਂ ਕਿ ਮੇਰਾ ਭਰੋਸਾ ਬਣ ਜਾਵੇ।
ਬਹੋ ਜੋ ਤੁਮ ਤਬ ਬਹੋਰ ਕਰੋ ਸੋ।
ਫਿਰ ਤੁਸੀਂ ਜੋ ਕਹੋਗੇ ਵੀ ਸ਼ਰਾਧ ਛੱਡ ਦਵੋ, ਤਾਂ ਮੈਂ ਸ਼ਰਾਧ ਕਰਨਾ ਵੀ ਛੱਡ ਦਵਾਂਗਾ, ਸਾਰਾ ਕੁਝ ਛੱਡ ਦਵਾਂਗਾ, ਤੁਹਾਡੀ ਗੱਲ ਨੂੰ ਫਿਰ ਮੰਨਾਂਗਾ।
ਸੁਣ ਕਰ ਬੋਲੇ ਕਿਰਪਾ ਨਿਧਾਨਾ, ਜੇ ਤੁਮ ਦੇਖਿਓ ਚਾਹੋ ਸੋ ਥਾਨਾ।
ਕਿਰਪਾ ਦੇ ਸਾਗਰ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਪਿਤਾ ਜੀ ਜੇਕਰ ਤੁਸੀਂ ਉਹ ਪਾਵਨ ਸਥਾਨ ਦੇਖਣਾ ਚਾਹੁੰਦੇ ਹੋ ਜਿੱਥੇ ਸਾਡੇ ਪਿੱਤਰ ਵਸਦੇ ਹਨ।
ਦੋਨ ਬਿਲੋਚਨ ਮੂੰਦੋ ਅਬਈ।
ਆਪਣੀਆਂ ਦੋਵੇਂ ਅੱਖਾਂ ਮੂੰਦ ਕੇ ਬੰਦ ਕਰ ਲਵੋ, ਆਪਣੀਆਂ ਅੱਖਾਂ ਬੰਦ ਕਰ ਲਵੋ ਤੇ ਅੱਖਾਂ ਬੰਦ ਕਰਕੇ
ਪਿੱਤਰ ਬਿਲੋ ਕੇ ਬੈਠੇ ਸਬਈ।
ਜਿਸ ਥਾਂ ਤੇ ਆਪਣੇ ਪਿੱਤਰ ਬੈਠੇ ਹੋਏ ਨੇ, ਆਪਣੇ ਦਾਦਿਆਂ ਪੜਦਾਦਿਆਂ ਨੂੰ ਪਿੱਤਰਾਂ ਨੂੰ ਆਪਣੀਆਂ ਅੱਖਾਂ ਦੇ ਨਾਲ ਦੇਖੋ, ਇਹ ਸਰੀਰ ਦੀਆਂ ਅੱਖਾਂ ਬੰਦ ਕਰ ਲਵੋ ਤੇ ਸਾਹਮਣੇ ਦੇਖੋ ਵੀ ਕਿਸ ਥਾਂ ਤੇ ਤੁਹਾਡੇ ਦਾਦੇ ਪੜਦਾਦੇ ਬੈਠੇ ਨੇ।
ਕਰ ਨਿਸ਼ਚਾ ਮਾਨਿਓ ਮਨ ਬਚਨਾ।
ਪਿਤਾ ਕਾਲੂ ਜੀ ਦਾ ਨਿਸ਼ਚਾ ਥੋੜਾ ਥੋੜਾ ਬਣ ਚੁੱਕਾ ਸੀ ਗੁਰੂ ਨਾਨਕ ਪਾਤਸ਼ਾਹ ਜੀ, ਕਿਉਂਕਿ ਪਿੱਛੇ ਪਾਵਨ ਉਪਦੇਸ਼ ਸੁਣੇ ਸੀ ਨਾ, ਇਹਨਾਂ ਉਪਦੇਸ਼ਾਂ ਦੇ ਨਾਲ ਨਿਸ਼ਚਾ ਸ਼ਰਧਾ ਬਣ ਚੁੱਕੀ ਸੀ। ਇਹ ਨਿਸ਼ਚਾ ਜਾਣ ਕੇ ਗੁਰੂ ਮਹਾਰਾਜ ਜੀ ਤੇ ਭਰੋਸਾ ਰੱਖ ਕੇ ਆਪਣੀਆਂ ਅੱਖਾਂ ਬੰਦ ਕਰ ਲਿੱਤੀਆਂ।
ਲੋਚਨ ਮੂੰਦ ਪਿੱਛੀ ਸੁੱਠ ਰਚਨਾ।
ਜਦੋਂ ਅੱਖਾਂ ਬੰਦ ਕੀਤੀਆਂ ਤਾਂ ਦੇਖਿਆ ਕਿ ਸੁੱਠ ਰਚਨਾ, ਸੁੱਠ ਕਹਿੰਦੇ ਸੋਹਣੀ, ਐਸੀ ਸੁੰਦਰ ਰਚਨਾ ਦੇਖੀ ਵੀ ਸਾਹਮਣੇ ਕੀ ਰੂਪ ਹੈ। ਅੱਖਾਂ ਬੰਦ ਕਰਦਿਆਂ ਸਾਰੀ ਬਿਰਤੀ ਸਿੱਧਾ ਸਤਿਗੁਰੂ ਮਹਾਰਾਜ ਜੀ ਨੇ ਸੱਚਖੰਡ ਦੇ ਵਿੱਚ ਲਜਾ ਗਏ।
ਜਹ ਬੈਕੁੰਠ ਭਗਤ ਬਡ ਬਾਸਾ।
ਕਹਿੰਦੇ ਜਿਸ ਥਾਂ ਦਾ ਨਾਮ ਬੈਕੁੰਠ ਨਿਵਾਸ ਹੈ ਸੱਚਖੰਡ, ਐਸੇ ਪਾਵਨ ਸਥਾਨ ਤੇ ਸਤਿਗੁਰੂ ਮਹਾਰਾਜ ਜੀ ਪਿਤਾ ਕਾਲੂ ਜੀ ਦੇ ਸਰੂਪ ਸੁਰਤ ਨੂੰ ਉੱਥੇ ਲੈ ਗਏ।
ਕੰਚਨ ਮਣੀ ਅਮਰੁਚਰੇ ਆਵਾਸਾ,
ਜਿਸ ਸੱਚਖੰਡ ਦਾ ਸਰੂਪ ਜਿਹਦੇ ਵਿੱਚ ਸੋਨੇ ਦੇ ਘਰ, ਮਣੀਆਂ ਨਾਲ ਜੜੇ ਹੋਏ ਦਰਵਾਜੇ, ਸੁੰਦਰ ਸੁੰਦਰ ਰੂਪ ਜਿੱਥੇ ਬਣਿਆ ਹੋਇਆ ਸੀ,
ਤਹਾਂ ਪਿਤਰ ਦੇਖੇ ਸਭ ਜਾਈ।
ਉਸ ਥਾਂ ਤੇ ਸੁਰਤ ਪਹੁੰਚ ਗਈ, ਪਿਤਾ ਕਾਲੂ ਜੀ ਪਹੁੰਚੇ, ਸੁਰਤ ਨਾਲ ਪਹੁੰਚ ਕੇ ਸਾਹਮਣੇ ਕੀ ਦੇਖਿਆ, ਜਿਹੜੇ ਸੁੰਦਰ ਸੁੰਦਰ ਨਗਰ ਸੀ ਉਹਨਾਂ ਸ਼ਹਿਰਾਂ ਵਿੱਚ, ਉਹਨਾਂ ਘਰਾਂ ਦੇ ਵਿੱਚ ਪਿਤਰ, ਦਾਦੇ, ਪੜਦਾਦੇ, ਪਿਤਾ ਸਭ ਉੱਥੇ ਵਸ ਰਹੇ ਹਨ ਬੜੇ ਆਨੰਦ ਦੇ ਨਾਲ।
ਕਿਸ ਕੋ ਦੇਖ ਉੱਠੇ ਸਮੁਦਾਰੀ,
ਤੇ ਪਿਤਾ ਕਾਲੂ ਨੂੰ ਦੇਖ ਕੇ ਜਿੰਨੇ ਵੀ ਵੱਡੇ ਵਡੇਰੇ ਸੀ, ਦਾਦੇ ਪੜਦਾਦੇ ਲੱਕੜਦਾਦੇ, ਉਹ ਸਾਰੇ ਕਾਲੂ ਜੀ ਨੂੰ ਦੇਖ ਕੇ, ਪਿਤਾ ਕਾਲੂ ਨੂੰ ਦੇਖ ਕੇ ਸਭ ਖੜੇ ਹੋ ਗਏ।
ਪਰ ਕਾਲੂ ਕੋ ਬੋਸਨ ਮਾਨਾ,
ਉਹਨਾਂ ਨੇ ਸਭ ਤੋਂ ਜ਼ਿਆਦਾ ਸਨਮਾਨ ਕੀਤਾ ਪਿਤਾ ਕਾਲੂ ਜੀ ਦਾ, ਬੜਾ ਸਨਮਾਨ ਕਰਕੇ।
ਮ੍ਰਿਦੁਲ ਮਧੁਰ ਮੁਖ ਬਚਨ ਬਖਾਨਾ,
ਬੜੇ ਸਤਿਕਾਰ ਨਾਲ ਸਨਮਾਨਿਤ ਕਰਕੇ ਬੜੇ ਮਿੱਠੀ ਆਵਾਜ਼ ਵਿੱਚ ਪਿਆਰ ਦੇ ਨਾਲ ਇਹ ਬਚਨ ਕੀਤੇ।
ਤਨ ਤਨ ਤੁਮਾਰੀ ਕਰਤੂਤਾ,
ਕਹਿੰਦੇ ਤੁਹਾਡੇ ਸਰੂਪ, ਤੁਹਾਡੀ ਵਡਿਆਈ, ਤੁਹਾਡੇ ਕੋਤਕ ਵੱਡੇ ਹਨ। ਹੇ ਕਾਲੂ ਜੀ, ਤੁਸੀਂ ਇਸ ਸੰਸਾਰ ਦੇ ਵਿੱਚ ਬਹੁਤ ਵੱਡਾ ਕੰਮ ਕੀਤਾ, ਸਾਡੇ ਉੱਪਰ ਪਰਉਪਕਾਰ ਕੀਤਾ, ਤੁਹਾਡੇ ਪਰਉਪਕਾਰ ਦੇ ਨਾਲ, ਤੁਹਾਡੇ ਕਰਮਾਂ ਦੇ ਨਾਲ ਜੋ ਤੁਸੀਂ ਕਰਮ ਕੀਤਾ ਨਾ, ਉਹ ਕਰਮ ਸਭ ਤੋਂ ਭਲਾ ਹੈ, ਜਿਸ ਕਰਮਾਂ ਦੇ ਕਾਰਨ ਅਸੀਂ ਸੱਚਖੰਡ ਵਿੱਚ ਆ ਗਏ। ਇਹ ਕਰਮ ਪਏ ਕਾਲੂ ਜੀ, ਤੁਸੀਂ ਇਹ ਭਲਾ ਕਰਮ ਕੀਤਾ ਹੈ।
ਜੈ ਤੇ ਉਪਜੇ ਸਦਨ ਸਪੂਤਾ,
ਤੁਹਾਡੀ ਭਗਤੀ ਕਾਰਨ, ਤੁਹਾਡੇ ਪਿਆਰ ਨਾਲ, ਤੁਹਾਡੇ ਚੰਗੇ ਕਰਮਾਂ ਦੇ ਨਾਲ ਸਾਡੇ ਕੁੱਲ ਦੇ ਵਿੱਚ, ਸਾਡੇ ਘਰ ਦੇ ਵਿੱਚ ਸਪੂਤ, ਸਭ ਤੋਂ ਸੁੰਦਰ ਪੁੱਤਰ, ਸਭ ਤੋਂ ਸਪੁੱਤ ਜਿਹੜੇ ਬੇਦੀ ਕੁਲ ਦੇ ਦੀਪਕ, ਬੇਦੀ ਕੁਲ ਦੇ ਸੂਰਜ ਦੇ ਨਿਆਈ ਸਤਿਗੁਰੂ ਨਾਨਕ ਪਾਤਸ਼ਾਹ ਜੀ ਪ੍ਰਗਟ ਹੋਏ ਹਨ। ਇਹ ਕਾਲੂ ਜੀ, ਇਹ ਤੁਹਾਡੇ ਭਲੇ ਕਰਮ ਹਨ, ਤੁਹਾਡਾ ਚੰਗਾ ਕਰਮ ਹੈ, ਜਿਸ ਕਰਕੇ ਤੁਹਾਡੇ ਸਾਡੀ ਕੁਲ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਪ੍ਰਗਟੇ ਹਨ।
ਸਭ ਪਿਤਰਨ ਕੋ ਕੀਨ ਉਧਾਰਾ, ਪਹੁੰਚਾਏ ਪ੍ਰਭੂ ਕੇ ਦਰਬਾਰਾ।
ਇਹ ਪਿਤਰ ਕਾਲੂ ਜੀ ਨੂੰ ਦੱਸ ਰਹੇ ਹਨ ਵੀ ਦੇਖ ਕਾਲੂ, ਇਹ ਤੇਰੇ ਘਰ ਜਿਹੜਾ ਪੁੱਤਰ ਪੈਦਾ ਹੋਇਆ ਨਾ, ਇਸ ਪੁੱਤਰ ਦੇ ਪੈਦਾ ਹੋਣ ਦੇ ਨਾਲ ਸਾਡਾ ਸਭ ਦਾ ਉਧਾਰ ਹੋ ਗਿਆ। ਇਸ ਪੁੱਤਰ ਨੇ ਆਪਣੇ ਸਾਰੇ ਪਿਤਰਾਂ ਦਾ ਉਧਾਰ ਕਰ ਦਿੱਤਾ। ਇਹਦੀ ਵਡਿਆਈ ਉਪਮਾ ਹੈ, ਹੇ ਕਾਲੂ, ਤੇਰਾ ਕਰਮ, ਤੇਰਾ ਜਨਮ ਧਨ ਹੈ ਵੀ ਤੇਰੇ ਘਰ ਐਸੇ ਪੁੱਤਰ ਦੇ ਰੂਪ ਵਿੱਚ ਗੁਰੂ ਪਾਤਸ਼ਾਹ ਜੀ ਪ੍ਰਗਟ ਹੋਏ, ਜਿਨ੍ਹਾਂ ਦੀ ਕਿਰਪਾ ਦੇ ਨਾਲ ਸਾਡਿਆਂ ਸਾਰਿਆਂ ਦਾ ਉਧਾਰ ਹੋ ਗਿਆ ਹੈ।
ਜਨਮ ਸਵਾਰੀ ਆਪਣਾ, ਜਨਮ ਸਵਾਰੀ ਆਪਣਾ ਭਾਈ, ਕੁੱਲ ਪੀ ਲਈ ਬਖਸ਼ਾਏ।
ਸਤਿਗੁਰੂ ਸਾਹਿਬ ਜੀ ਦੇ ਸਰੂਪ ਨਾਲ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਜਿਹੜੀ ਕਿਰਪਾ ਕੀਤੀ ਹੈ ਨਾ, ਹੇ ਕਾਲੂ, ਤੂੰ ਸਾਡਾ ਪੁੱਤਰ ਹੈ, ਤੂੰ ਸਾਡੀ ਕੁੱਲ ਦੇ ਵਿੱਚ ਹੋਇਆ, ਪਰ ਤੇਰੀ ਕੁੱਲ ਦੇ ਵਿੱਚ ਤੇਰੇ ਘਰ ਜਿਹੜੇ ਪ੍ਰਗਟੇ ਹਨ ਨਾ, ਉਹਨਾਂ ਦੀ ਕਿਰਪਾ ਨਾਲ ਸਾਡਾ ਸਾਰਿਆਂ ਦਾ ਉਧਾਰ। ਇਹਨਾਂ ਨੇ ਆਪਣਾ ਜਨਮ ਤਾਂ ਦੂਜਿਆਂ ਦਾ ਜਨਮ ਸਵਾਰਿਆ, ਦੂਜਿਆਂ ਜੀਵਾਂ ਦਾ ਉਧਾਰ ਕੀਤਾ, ਤੈਨੂੰ ਵੀ ਉਧਾਰਿਆ, ਤੇ ਸਾਨੂੰ ਸਾਰਿਆਂ ਦਾ, ਪਿਤਰਾਂ ਦਾ, ਸਭ ਦਾ ਉਧਾਰ ਕਰ ਦਿੱਤਾ ਹੈ।
ਕਾਲੂ ਕਹੇ ਕਿਤਕ ਪਾ ਕਾਲਾ,
ਤੇ ਪਿਤਾ ਕਾਲੂ ਜੀ ਪੁੱਛਣ ਲੱਗੇ, ਸਵਾਲ ਕੀਤਾ ਆਪਣੇ ਪਿਤਰਾਂ ਨੂੰ, ਕਹਿੰਦੇ ਹੇ ਪਿਤਾ ਜੀ, ਦਾਦਾ ਜੀ, ਆਪ ਜੀ ਨੂੰ ਕਿੰਨਾ ਕੁ ਸਮਾਂ ਹੋ ਗਿਆ ਸੱਚਖੰਡ ਵਿੱਚ ਆਇਆ। ਸੱਚਖੰਡ ਵਿਚ ਤੁਹਾਡਾ ਨਿਵਾਸ ਹੈ। ਕਿੰਨਾ ਸਮਾਂ ਹੋ ਗਿਆ ਵੀ ਇਸ ਥਾਂ ਤੇ ਤੁਸੀਂ ਰਹਿ ਰਹੇ ਹੋ?
ਤੁਮਨੇ ਪਾਇਓ ਆਨੰਦ ਵਿਸਾਲਾ।
ਇਹ ਵਿਸਾਲ ਆਨੰਦ ਪ੍ਰਾਪਤੀ ਤੁਹਾਨੂੰ ਕਿੰਨੇ ਕ ਸਮੇਂ ਤੋਂ ਹੋਈ ਹੈ?
ਬਸੇ ਆਨ ਸ਼੍ਰੀ ਹਰ ਕੇ ਲੋਗਾ।
ਇਸ ਅਕਾਲ ਪੁਰਖ ਦੇ ਰੂਪ ਵਿਚ, ਸੱਚਖੰਡ ਦੇ ਸਰੂਪ ਵਿਚ ਕਿੰਨੇ ਕ ਸਮੇਂ ਤੋਂ ਆ ਕੇ ਵਸੇ ਹੋ?
ਜਹਿ ਮਦ ਮਾਨ ਮੋਹ ਨੈ ਸੋਗਾ।
ਜਿਸ ਸੱਚਖੰਡ ਦੇ ਵਿਚ ਨਾ ਕੋਈ ਹੰਕਾਰ ਰਹਿੰਦਾ, ਨਾ ਮਦ ਮਸਤੀ, ਨਾ ਕੋਈ ਕਿਸੇ ਤਰ੍ਹਾਂ ਦਾ ਲੋਭ ਹੰਕਾਰ, ਸਾਰੀਆਂ ਤ੍ਰਿਸ਼ਨਾਵਾਂ ਬਿਰਤੀਆਂ ਖਤਮ ਹੋ ਜਾਂਦੀਆਂ। ਐਸੇ ਪਾਵਨ ਸਥਾਨ ਤੇ ਤੁਸੀਂ ਕਿੰਨੇ ਕੁ ਸਮੇਂ ਤੋਂ ਵਸ ਰਹੇ ਹੋ?
ਸੁਨ ਕਾਲੂ ਜਬ ਸਦਨ ਤੁਮਾਰੇ ਅਵਤਰਿਓ ਸ਼੍ਰੀ ਏਕੰਕਾਰੇ।
ਤਾਂ ਪਿਤਰਾਂ ਨੇ ਦੱਸਿਆ, ਕਹਿੰਦੇ ਹੇ ਕਾਲੂ ਸੁਣਨਾ ਕਰ, ਜਿਸ ਸਮੇਂ ਤੇਰੇ ਘਰ ਦੇ ਵਿਚ ਸ਼੍ਰੀ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਸਰੂਪ ਜੀ ਨੇ ਅਵਤਾਰ ਧਾਰਿਆ, ਉਸ ਸਮੇਂ ਤੋਂ ਅਸੀਂ ਇਸ ਸੰਸਾਰ ਦੇ ਵਿਚ ਜਿੱਥੇ ਜਿੱਥੇ ਜੀਵ ਭਟਕ ਰਹੇ ਸੀ, ਸਾਡਾ ਉਧਾਰ ਹੋ ਗਿਆ। ਸਾਰੇ ਪਿਤਰਾਂ ਦਾ ਉਧਾਰ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਤੇਰੇ ਘਰ ਵਿਚ ਪ੍ਰਗਟ ਹੋਏ ਹਨ।
ਤਬ ਕੇ ਆਨ ਬਸੇ ਇਹ ਥਾਨਾ, ਅਚੁੱਤ ਪਦਵੀ ਆਨੰਦ ਮਹਾਨਾ।
ਉਸ ਸਮੇਂ ਤੋਂ ਅਸੀਂ ਇਹ ਸੱਚਖੰਡ ਦੇ ਸਰੂਪ ਵਿਚ ਆ ਕੇ ਵਸੇ ਹਾਂ। ਇਹ ਸੱਚਖੰਡ ਦੇ ਵਿਚ ਜੂਨੀਆਂ ਤੋਂ ਰਹਿਤ ਹੋ ਜਾਣਾ ਪੈਂਦਾ, ਜਿੱਥੇ ਜੂਨੀਆਂ ਖਤਮ ਹੋ ਜਾਂਦੀਆਂ ਹਨ, ਆਨੰਦ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ। 84 ਲੱਖ ਜੂਨੀਆਂ ਦਾ ਗੇੜਾ ਚੱਕਰ ਖਤਮ ਹੋ ਜਾਂਦਾ। ਐਸੇ ਸੱਚਖੰਡ ਦੀ ਅਵਸਥਾ ਦੀ ਪ੍ਰਾਪਤੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਗਟ ਹੋਣ ਕਰਕੇ ਹੋਈ ਹੈ।
ਸੁੱਤ ਕੋ ਸੁੱਤ ਨਾ ਜਾਨ ਵੱਡ ਭਾਗੀ, ਹਰ ਸੋ ਲਖੋ ਹੋ ਅਨੁਰਾਗੀ।
ਹੇ ਕਾਲੂ, ਤੂੰ ਆਪਣੇ ਪੁੱਤਰ ਨੂੰ ਪੁੱਤਰ ਦੇ ਨਿਆਈ ਨਾ ਜਾਣੀ, ਇਹ ਨਾ ਸੋਚੀ ਵੀ ਤੇਰਾ ਪੁੱਤਰ ਇੱਕ ਸੰਸਾਰਿਕ ਪਿਤਾ ਵਾਸਤੇ ਪੁੱਤਰ ਹੈ, ਉਸ ਦਾ ਪਿਤਾ ਬਣਨ ਵਾਸਤੇ ਕਦੇ ਕੋਸ਼ਿਸ਼ ਨਾ ਕਰੀ। ਐਸੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਜਿਨ੍ਹਾਂ ਕਰਕੇ ਸਾਡਾ ਉਧਾਰ ਹੋਇਆ, ਐਸੇ ਪਾਤਸ਼ਾਹ ਜੀ ਨੂੰ ਹਕਾਲ ਪੁਰਖ ਦਾ ਰੂਪ ਜਾਣ ਕੇ ਉਹਨਾਂ ਨਾਲ ਪਿਆਰ ਦੇ ਨਾਲ ਰਹਿਣਾ, ਪਿਆਰ ਪ੍ਰੇਮਾ ਭਗਤੀ ਰੱਖਣੀ ਹੈ, ਉਹਨਾਂ ਨੂੰ ਪੁੱਤਰ ਦੇ ਨਿਆਈ ਨਾ ਸਮਝੀ।
ਸੁਨ ਬਚ ਸੁਨ ਪਿਖ ਕੈ ਸਮੁਦਾਈ।
ਸਾਰਾ ਸਰੂਪ ਸਾਹਮਣੇ ਵੇਖ ਕੇ ਤੇ ਰੂਪ ਦੇਖ ਕੇ, ਗੱਲਾਂ ਸੁਣ ਕੇ, ਸਭ ਕੁਛ ਜਾਣ ਕੇ, ਵੀ ਇੱਥੇ ਸਾਰੀਆਂ ਅੱਖਾਂ ਨਾਲ ਵੀ ਦੇਖ ਲਿਆ ਤੇ ਕੰਨਾਂ ਨਾਲ ਮਹਿਮਾ ਵੀ ਸੁਣ ਲਈ। ਕਈ ਵਾਰੀ ਕੇਵਲ ਦੇਖਣ ਦੇ ਨਾਲ ਵਿਸ਼ਵਾਸ ਨਹੀਂ ਹੁੰਦਾ, ਜਦੋਂ ਗੱਲਾਂ ਸੁਣ ਲਈਏ, ਅੱਖਾਂ ਨਾਲ ਵੇਖ ਲਈਏ, ਉਸ ਵਕਤ ਗੱਲ ਦੀ ਪੂਰਤੀ ਹੋ ਜਾਂਦੀ ਹੈ। ਕਿਉਂਕਿ ਕਈ ਵਾਰ ਦੇਖੀ ਹੋਈ ਚੀਜ਼ ਕੁਝ ਹੋਰ ਰਿਹਾ ਹੁੰਦਾ, ਦੇਖਣ ਵਿੱਚ ਕੁਝ ਹੋਰ ਭਾਸਦਾ, ਤੇ ਜਦੋਂ ਸਾਹਮਣੇ ਗੱਲਾਂ ਹੋ ਜਾਣ, ਪਤਾ ਲੱਗ ਜੇ, ਨਿਸ਼ਚਾ ਹੋ ਜਾਵੇ, ਉਦੋਂ ਪੂਰਤੀ ਹੋ ਜਾਂਦੀ, ਮਨ ਵਿੱਚ ਖੁਸ਼ੀ ਮਿਲਦੀ। ਪਿਤਾ ਕਾਲੂ ਜੀ ਨੇ ਅੱਖਾਂ ਦੇ ਸਾਹਮਣੇ ਆਪਣੇ ਪਿਤਰਾਂ ਨੂੰ ਵੇਖ ਵੀ ਲਿੱਤਾ ਤੇ ਇਸ ਗੱਲ ਦੀ ਸੁਣ ਵੀ ਲਿੱਤਾ, ਜਾਣ ਵੀ ਲਿੱਤਾ ਵੀ ਇਸ ਸਵਰਗ ਦੇ ਵਿੱਚ ਸੱਚਖੰਡ ਦੇ ਸਰੂਪ ਵਿੱਚ ਆਨੰਦ ਦੇ ਨਾਲ ਰਹਿ ਰਹੇ ਹਨ।
ਰਹਿਓ ਸੋ ਕਾਲੂ ਉਰ ਬਿਸਮਾਈ।
ਇਹ ਰੂਪ ਨੂੰ ਦੇਖ ਕੇ ਪਿਤਾ ਕਾਲੂ ਜੀ ਵੀ ਮੇਰੇ ਪਿਤਰਾਂ ਦਾ ਉਧਾਰ, ਮੇਰੇ ਪੁੱਤਰ ਜਿਹੜੇ ਗੁਰੂ ਨਾਨਕ ਪਾਤਸ਼ਾਹ ਜੀ ਆਪ ਅਕਾਲ ਪੁਰਖ ਜੀ ਮੇਰੇ ਘਰ ਪ੍ਰਗਟ ਹੋਏ ਹਨ, ਉਹਨਾਂ ਦੀ ਕਿਰਪਾ ਨਾਲ ਸਭ ਦਾ ਉਧਾਰ ਹੋ ਰਿਹਾ। ਇਹ ਵੇਖ ਕੇ ਬੜੇ ਹੈਰਾਨ ਹੋਏ ਪਿਤਾ ਕਾਲੂ ਜੀ।
ਤਜਨੇ ਕੀ ਅਭਿਲਾਖ ਨ ਕਰੀ।
ਤੇ ਮਨ ਦੀ ਇੱਛਾ ਹੈ ਵੀ ਮੈਂ ਆਪਣੇ ਪਿਤਰਾਂ ਤੋਂ ਦੂਰ ਨਾ ਜਾਵਾਂ। ਇਹ ਇੰਨਾ ਸੁੰਦਰ ਸਥਾਨ ਹੈ ਸੱਚਖੰਡ, ਸੱਚਖੰਡ ਦੇ ਰੂਪ ਨੂੰ ਵੇਖ ਕੇ ਸੱਚਖੰਡ ਤੋਂ ਵਾਪਸ ਜਾਣ ਦੀ ਇੱਛਾ ਨਹੀਂ ਕਰਦੀ।
ਰਹੋ ਇਹਾਂ ਮੈਂ ਹਿਰਦੇ ਵਿਚਰਈ।
ਮਨ ਦੇ ਵਿੱਚ ਸੋਚ ਰਹੇ ਨੇ ਪਿਤਾ ਕਾਲੂ ਜੀ ਵੀ ਅਸੀਂ ਇਸੇ ਸੱਚਖੰਡ ਦੇ ਵਿੱਚ ਵਸੇ ਰਹੀਏ, ਜਿਸ ਸੱਚਖੰਡ ਦੇ ਵਿੱਚ ਕਦੇ ਖੁਸ਼ੀ ਗਮੀ ਚਿੰਤਾ ਨਹੀਂ ਹੁੰਦੀ, ਜਿੱਥੇ ਆਨੰਦ ਕਾਲ ਹੈ, ਐਸੇ ਥਾਂ ਤੇ ਜਿੱਥੇ ਕਾਲ ਨਹੀਂ ਵਿਆਪਦਾ, ਜਿਹੜਾ ਆਨੰਦ ਸਰੂਪ ਹੋ ਜਾਂਦਾ ਹੈ, ਇਸ ਥਾਂ ਤੋਂ ਜਾਣ ਦੀ ਇੱਛਾ ਨਹੀਂ ਕਰਦਾ।
ਆਨੰਦ ਦਿਖਾਏ ਬਡੋ ਜਗਨਾਥ,
ਜਗਤ ਦੇ ਨਾਥ, ਜਗਤ ਦੇ ਸਵਾਮੀ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਮਹਾ ਆਨੰਦ ਸਰੂਪ ਦੀ ਪ੍ਰਾਪਤੀ ਜਦੋਂ ਸਤਿਗੁਰੂ ਸਾਹਿਬ ਜੀ ਨੇ ਵਚਨ ਕੀਤਾ ਸੀ, ਪਿਤਾ ਜੀ ਅੱਖਾਂ ਬੰਦ ਕਰੋ, ਕਹਿੰਦੇ ਅੱਖਾਂ ਬੰਦ ਕਰਾ ਕੇ ਮਹਾਰਾਜ ਜੀ ਨੇ ਸੱਚਖੰਡ ਦੇ ਵਿੱਚ ਦਰਸ਼ਨ ਕਰਾ ਦਿੱਤੇ।
ਪਿਤ ਕੋ ਗਇਓ ਹਾਥ ਮੈਂ ਹਾਥਾ,
ਤੇ ਆਪਣੇ ਪਿਤਾ ਦਾ ਹੱਥ ਆਪਣੇ ਹੱਥ ਵਿੱਚ ਫੜ ਕੇ, ਪਿਤਾ ਦੀ ਸੁਰਤ ਸੱਚਖੰਡ ਵਿੱਚ ਸੀ ਤੇ ਹੱਥ ਦੇ ਨਾਲ ਹੱਥ ਫੜਿਆ ਤੇ ਸਤਿਗੁਰੂ ਮਹਾਰਾਜ ਜੀ ਸੱਚਖੰਡ ਦੇ ਵਿੱਚੋਂ ਮਾਤ ਲੋਕ ਵਿੱਚ ਲੈ ਆਏ।
ਮੈਂ ਛਿਨ ਮੈਂ ਲੋਚਨ ਖੁਲਵਾਏ,
ਛਿਨਾਂ ਦੇ ਵਿੱਚ ਹੀ ਮਹਾਰਾਜ ਜੀ ਨੇ ਅੱਖਾਂ ਬੰਦ ਕਰਾ ਕੇ ਸੱਚਖੰਡ ਦੇ ਦਰਸ਼ਨ ਕਰਾ ਦਿੱਤੇ ਤੇ ਛਿਨਾਂ ਦੇ ਵਿੱਚ ਹੀ ਸੱਚਖੰਡ ਤੋਂ ਸਤਿਗੁਰੂ ਮਹਾਰਾਜ ਮਾਤ ਲੋਕ ਵਿੱਚ ਵੀ ਲੈ ਆਏ। ਮਹਾਰਾਜ ਜੀ ਨੇ ਥੋੜੇ ਛਿਨਾਂ ਦੇ ਵਿੱਚ ਆਪਣੇ ਪਿਤਰਾਂ ਦੇ ਦਰਸ਼ਨ ਕਰਾ ਦਿੱਤੇ ਪਿਤਾ ਕਾਲੂ ਜੀ ਨੂੰ।
ਸ੍ਰੀ ਮੁਖ ਸੋ ਅਸ ਬਚਨ ਅਲਾਏ,
ਤਾਂ ਸਤਿਗੁਰੂ ਮਹਾਰਾਜ ਜੀ ਆਪਣੇ ਪਿਤਾ ਜੀ ਨੂੰ ਇਸ ਤਰ੍ਹਾਂ ਆਪਣੇ ਮੁਖ ਤੋਂ ਇਹ ਬਚਨ ਪੁੱਛਣ ਲੱਗੇ।
ਦੇਖੇ ਪਿਤਰ ਕਿਦੋਂ ਤੁਮ ਨਾਈ,
ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਹੇ ਪਿਤਾ ਜੀ, ਤੁਸੀਂ ਸੱਚਖੰਡ ਵਿੱਚ ਆਪਣੇ ਪਿਤਰਾਂ ਨੂੰ ਦੇਖ ਲਿਆ, ਦੇਖਿਆ ਹੈ ਕਿ ਨਹੀਂ ਦੇਖਿਆ?
ਕਹੋ ਬਿਰਤੰਤ ਸਭੇ ਹਮ ਪਾਈ,
ਜਿਹੜੇ ਪਿੱਤਰ ਹਨ ਉਹ ਕਿਸ ਤਰ੍ਹਾਂ ਰਹਿ ਰਹੇ ਨੇ, ਉੱਥੇ ਸੱਚਖੰਡ ਵਿੱਚ ਨੇ, ਠੀਕ ਨੇ ਜਾਂ ਕਿੱਦਾਂ ਨੇ? ਉਹਨਾਂ ਦੇ ਬਾਰੇ ਸਾਰਾ ਬਿਰਤੰਤ, ਸਾਰੀਆਂ ਗੱਲਾਂ ਸਾਨੂੰ ਖੋਲ ਕੇ ਸੁਣਾਓ।
ਕਾਲੂ ਕੋ ਸਭ ਸੰਸੈ ਭਾਗਾ,
ਤਾਂ ਜਿਹੜੇ ਪਿਤਾ ਕਾਲੂ ਜੀ ਸੀਗੇ ਉਹਨਾਂ ਦੇ ਮਨ ਦਾ ਸਾਰਾ ਸ਼ੰਕਾ ਖਤਮ ਹੋ ਗਿਆ, ਦੂਰ ਹੋ ਗਿਆ, ਤੇ ਮਨ ਦੇ ਵਿੱਚ ਪੱਕਾ ਨਿਸ਼ਚਾ ਹੋ ਗਿਆ ਵੀ ਇਹ ਉਹੀ ਅਕਾਲ ਪੁਰਖ ਦਾ ਸਰੂਪ ਹਨ ਜਿਹੜੇ ਆਪ ਅਵਤਾਰ ਧਾਰ ਕੇ ਮੇਰੇ ਘਰ ਵਿੱਚ ਪ੍ਰਗਟ ਹੋਏ ਹਨ।
ਜਾਨ ਪ੍ਰਭੂ ਕੋ ਮਨ ਅਨੁਰਾਗਾ,
ਗੁਰੂ ਨਾਨਕ ਪਾਤਸ਼ਾਹ ਜੀ ਨੂੰ ਅਕਾਲ ਪੁਰਖ ਦਾ ਰੂਪ ਜਾਣਨ ਲੱਗ ਪਏ। ਅਕਾਲ ਪੁਰਖ ਦਾ ਰੂਪ ਜਾਣ ਕੇ ਬੜੇ ਪਿਆਰ ਤੇ ਸਤਿਕਾਰ, ਪ੍ਰੇਮਾ ਭਗਤੀ ਪੈਦਾ ਹੋ ਗਈ। ਜਿਸ ਨੂੰ ਆਪਣਾ ਪੁੱਤਰ ਸਮਝਦੇ ਸੀ, ਜਦੋਂ ਸੱਚਖੰਡ ਦੇ ਵਿੱਚ ਪਿਤਰਾਂ ਦੇ ਕੋਲੋਂ ਇਹ ਗੱਲ ਸੁਣੀ, ਸੁਣ ਕੇ ਵੇਖ ਕੇ ਇਹ ਜਾਣ ਲਿੱਤਾ, ਪਤਾ ਲੱਗ ਗਿਆ ਵੀ ਇਹ ਪੁੱਤਰ ਦੇ ਨਿਆਈ ਨਹੀਂ, ਇਹ ਤਾਂ ਸਾਰੇ ਜਗਤ ਦੇ ਪਿਤਾ ਸਵਾਮੀ ਅਕਾਲ ਪੁਰਖ ਹਨ।
ਕਹਿਣ ਲੱਗਿਓ ਮੈਂ ਸਭ ਹੀ ਦੇਖੇ,
ਪਿਤਾ ਕਾਲੂ ਜੀ ਕਹਿਣ ਲੱਗੇ ਹੇ ਮਹਾਰਾਜ ਜੀ, ਅਸੀਂ ਸਾਰੇ ਆਪਣੇ ਪਿੱਤਰ ਦਾਦੇ ਪੜਦਾਦੇ ਸਭ ਨੂੰ ਦੇਖਿਆ।
ਵਸੇ ਤਾਂ ਜੈ ਆਨੰਦ ਵਿਸੇਖੇ,
ਸਾਰੇ ਬੜੇ ਆਨੰਦ ਦੇ ਨਾਲ ਵਸ ਰਹੇ। ਕਿੱਥੇ? ਜਹ ਆਨੰਦ ਵਿਸੇਖੇ, ਜਿਸ ਥਾਂ ਤੇ ਬਹੁਤ ਆਨੰਦ ਹੈ, ਵਿਸ਼ਾਲ ਆਨੰਦ, ਜਿਸ ਥਾਂ ਤੇ ਖੁਸ਼ੀ ਗਮੀ ਨਹੀਂ ਰਹਿੰਦੀ, ਜਿੱਥੇ ਚਿੰਤਾ ਨਹੀਂ, ਕੋਈ ਦੁੱਖ ਭੁੱਖ ਪਿਆਸ ਨਹੀਂ। ਵਾਕਾ ਹੀ ਜਿਹੜਾ ਤੁਸੀਂ ਵਚਨ ਕੀਤਾ ਉਹ ਉਸੇ ਸਥਾਨ ਤੇ ਹਨ।
ਆਪ ਕਰ ਕਿਰਪਾ ਮੁਝੇ ਤੈ ਥਾਨਾ ਪਹੁੰਚਾਵੋ ਤੁਮ ਮਾਇਆ ਨਿਧਾਨਾ।
ਹੇ ਮਹਾਰਾਜ, ਤੁਸੀਂ ਮੇਰੇ ਪੁੱਤਰ ਨਹੀਂ, ਸਾਰੇ ਜਗਤ ਦੇ ਪਿਤਾ ਹੋ, ਸਭ ਦੇ ਪ੍ਰਤਪਾਲਕ ਹੋ, ਇਸ ਗੱਲ ਦਾ ਨਿਸ਼ਚਾ ਮੇਰੇ ਪਿਤਰਾਂ ਨੇ ਮੈਨੂੰ ਦੱਸਿਆ। ਇਹ ਮਾਇਆ ਦੇ ਨਿਧਾਨ ਕਿਰਪਾ ਦੇ ਸਾਗਰ ਗੁਰੂ ਨਾਨਕ ਪਾਤਸ਼ਾਹ ਜੀ, ਜਿਸ ਥਾਂ ਤੇ ਆਪ ਜੀ ਨੇ ਮੇਰੇ ਪਿਤਰਾਂ ਨੂੰ ਭੇਜਿਆ ਹੈ ਨਾ, ਹੁਣ ਕਿਰਪਾ ਕਰਕੇ ਸਾਨੂੰ ਵੀ ਉਸੇ ਪਾਵਨ ਸਥਾਨ ਤੇ ਪਹੁੰਚਾ ਦੇਣਾ ਕਰੋ।
ਮਲ ਮੂਤਰ ਕੀ ਤਜ ਕਰ ਦੇਹਾ,
ਇਹ ਜਿਹੜੀ ਮਲ ਮੂਤ ਦੀ ਦੇਹੀ ਬਣਦੀ ਹੈ ਪੰਜਾਂ ਤੱਤਾਂ ਨਾਲ, ਪੰਜਾਂ ਤੱਤਾਂ ਦੀ ਦੇਹੀ ਜਿਹਦੇ ਵਿੱਚ ਮਲ ਮੂਤਰ ਭਰਿਆ ਰਹਿੰਦਾ, ਇਸ ਦੇਹੀ ਨੂੰ ਵਿੱਚ ਰਹਿਣ ਕਰਕੇ ਬੰਦਾ ਜਿਉਂਦੇ ਜੀ ਵੀ ਦੁਖੀ ਹੈ, ਮਰ ਕੇ ਵੀ ਦੁਖੀ ਹੁੰਦਾ। ਇਸ ਮਲਮੂਤਰ ਦੀ ਦੇਹੀ ਨੂੰ ਤਿਆਗ ਕੇ ਸਾਨੂੰ ਉਸ ਅਸਥਾਨ ਤੇ ਪਹੁੰਚਾ ਦੇਵੋ।
ਪਹੁੰਚੋ ਤਾਂ ਚਾਏ ਮਮ ਇਹਾ,
ਸਾਡੀ ਇਹੀ ਚਾਹਨਾ ਹੈ, ਇਹ ਇੱਛਾ ਹੈ। ਇਹ ਕਿਰਪਾ ਦੇ ਸਾਗਰ ਗੁਰੂ ਨਾਨਕ ਪਾਤਸ਼ਾਹ ਜੀ ਜਿਸ ਥਾਂ ਤੇ ਸਾਡੇ ਪਿਤਰਾਂ ਨੂੰ ਪਹੁੰਚਾਇਆ, ਹੁਣ ਸਾਨੂੰ ਵੀ ਉਸੇ ਸਥਾਨ ਤੇ ਪਹੁੰਚਾ ਦਵੋ।
ਸੁਣੋ ਪਿਤਾ ਤਵ ਬੈਸ ਬਿਹਾਈ,
ਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਹੇ ਪਿਤਾ ਜੀ, ਆਪ ਜੀ ਦੀ ਜਿੰਨੀ ਉਮਰ ਹੈ ਨਾ, ਉਹ ਉਮਰ ਥੋੜੇ ਸਮੇਂ ਦੀ ਹੋਰ ਕੁਝ ਕਾਲ ਰਹਿੰਦਾ ਹੈ ਸੰਸਾਰ ਵਿੱਚ, ਉਹਨਾਂ ਸਮਾਂ ਆਪ ਜੀ ਨੇ ਹੋਰ ਬਿਤਾਉਣਾ ਹੈ।
ਇਤਕ ਦਿਵਸ ਮੈਂ ਪਹੁੰਚੇ ਜਾਈ,
ਕੁਝ ਕੁ ਦਿਨਾਂ ਦਾ, ਕੁਝ ਕੁ ਸਮੇਂ ਦਾ ਤੁਹਾਡਾ ਇਸ ਧਰਤੀ ਤੇ ਰਹਿਣ ਦਾ ਸਮਾਂ ਬਣਦਾ ਯੋਗ ਹੈ, ਉਹਨਾਂ ਕੁ ਸਮਾਂ ਆਪ ਜੀ ਇਸ ਸੰਸਾਰ ਵਿੱਚ ਵਿਚਰੋ। ਥੋੜੇ ਸਮੇਂ ਪਿੱਛੋਂ ਜਦੋਂ ਇਸ ਸੰਸਾਰ ਦੇ ਵਿੱਚੋਂ ਦੇਹ ਨੂੰ ਛੱਡੋਗੇ ਤਾਂ ਆਪ ਜੀ ਵੀ ਸੱਚਖੰਡ ਦੇ ਵਿੱਚ ਜਾਓਗੇ।
ਅਬ ਉੱਠ ਕੇ ਸਭ ਭੋਜਨ ਖਵਾਵੋ,
ਤੇ ਪਿਤਾ ਜੀ ਹੁਣ ਉੱਠੋ, ਜਿਹੜੇ ਘਰ ਦੇ ਬਾਹਰ ਅਤਿਥੀ ਮਹਿਮਾਨ ਭੋਜਨ ਛਕਣ ਵਾਸਤੇ ਆਏ ਨੇ ਨਾ, ਉਹ ਵਿਚਾਰੇ ਭੋਜਨ ਵਾਸਤੇ ਖੜੇ ਹਨ, ਉਹਨਾਂ ਦਾ ਧਿਆਨ ਭੁੱਖ ਵੱਲ ਹੈ, ਉਹ ਭੋਜਨ ਚਾਹੁੰਦੇ ਹਨ, ਤੇ ਅਸੀਂ ਗ੍ਰਸਤੀ ਹਾਂ, ਸਾਡਾ ਧਰਮ ਹੈ ਵੀ ਉਹਨਾਂ ਨੂੰ ਭੋਜਨ ਛਕਾਉਣਾ। ਉੱਠੋ ਤੇ ਜਿਹੜੇ ਬਾਹਰ ਬੈਠੇ ਉਹਨਾਂ ਨੂੰ ਪਹਿਲਾਂ ਭੋਜਨ ਛਕਾਉਣਾ ਕਰੀਏ।
ਬਾਹਰ ਬੈਠ ਹਰ ਕੇ ਗੁਣ ਗਾਵੋ,
ਭੋਜਨ ਛਕਾ ਦੋ। ਭੋਜਨ ਛਕਾਉਣ ਤੋਂ ਬਾਅਦ ਉਸ ਅਕਾਲ ਪੁਰਖ ਦਾ ਬੈਠ ਕੇ ਜਸ ਗਾਣਾ ਕਰੋ, ਹਰ ਸਮੇਂ ਉਸ ਵਾਹਿਗੁਰੂ ਦਾ ਜਸ ਗਾਓ। ਆਉਣ ਵਾਲੇ ਸਮੇਂ ਵਿੱਚ ਆਪ ਜੀ ਵੀ ਸੱਚਖੰਡ ਵਿੱਚ ਜਾਓਗੇ।
ਬਚਨ ਮਾਨ ਉੱਠ ਦੀਨ ਆਹਾਰਾ,
ਪਿਤਾ ਕਾਲੂ ਜੀ ਨੇ ਗੁਰੂ ਮਹਾਰਾਜ ਜੀ ਦਾ ਬਚਨ ਸੁਣ ਕੇ ਜਿਹੜੇ ਲੋਕ ਆਏ ਸੀ ਉਹਨਾਂ ਸਾਰਿਆਂ ਨੂੰ ਪ੍ਰਸ਼ਾਦਾ ਛਕਾਇਆ। ਜਿੰਨੀ ਲੋਕੀ ਪੂਜਾ ਬਿਰਤੀ ਕਰ ਰਹੇ ਸੀ, ਸਭ ਨੇ ਪੂਜਾ ਕਰਕੇ ਭੋਜਨ ਪਾਣੀ ਛਕਾ ਕੇ ਸਾਰਿਆਂ ਨੂੰ ਤੋਰਿਆ ਹੈ।
ਜੋ ਤੈ ਆਏ ਸਭ ਕੋ ਖਵਾਰਾ,
ਜਿੰਨੇ ਵੀ ਲੋਕ ਉੱਥੇ ਆਏ ਸੀ ਭੋਜਨ ਛਕਣ ਵਾਸਤੇ, ਉਹਨਾਂ ਸਾਰਿਆਂ ਨੂੰ ਭੋਜਨ ਖਵਾਣਾ ਕੀਤਾ।
ਕਿਸਤ ਦਿਵਸ ਜਬ ਬਹੁਰ ਬਿਤਾਏ,
ਸ਼ਰਾਧਾਂ ਤੋਂ ਬਿਨਾਂ ਜਦੋਂ ਭੋਜਨ ਹੋਇਆ ਸੀ, ਉਸ ਤੋਂ ਥੋੜੇ ਸਮੇਂ ਬਾਅਦ ਕੁਛ ਕੁ ਦਿਨ ਪਿਤਾ ਕਾਲੂ ਜੀ ਨੇ ਇਸ ਸੰਸਾਰ ਵਿੱਚ ਮਾਤ ਲੋਕ ਵਿੱਚ ਕੁਝ ਸਮਾਂ ਬਿਤਾਇਆ ਹੈ।
ਅੰਤ ਸਮਾਂ ਪਹੁੰਚਿਓ ਤਬ ਆਏ,
ਤਾਂ ਸਰੀਰ ਦਾ ਜਿਹੜਾ ਅੰਤ ਸਮਾਂ ਕਾਲ ਨਿਸ਼ਚਿਤ ਕੀਤਾ ਹੋਇਆ ਸੀ, ਜਿਹੜਾ ਯੋਗ ਸੀ ਕਾਲ, ਸਰੀਰ ਦਾ ਕਾਲ, ਉਹ ਸਰੀਰ ਪੰਜਾਂ ਤੱਤਾਂ ਦੀ ਦੇਹ ਨੂੰ ਛੱਡਣ ਵਾਲਾ ਸਮਾਂ ਆ ਗਿਆ।
ਜਿਉਂ ਗੱਜ ਫੂਲ ਮਾਲ ਕੋ ਡਾਰੇ, ਤਿਉਂ ਤਨ ਤਜ ਬੈਕੁੰਠ ਪਧਾਰੇ।
ਬੜੀ ਆਸਾਨੀ ਦੇ ਨਾਲ ਜਿਵੇਂ ਇੱਕ ਹਾਥੀ ਆਪਣੀ ਸੁੰਡ ਦੇ ਨਾਲ ਫੁੱਲ ਮਾਲਾ ਕਿਸੇ ਦੇ ਗਲੇ ਵਿੱਚ ਪਾ ਦਿੰਦਾ, ਹਾਥੀ ਨੂੰ ਫੁੱਲ ਮਾਲਾ ਪਾਉਣ ਦੇ ਵਿੱਚ ਕੋਈ ਔਖਿਆਈ ਨਹੀਂ, ਆਪਣੀ ਸੁੰਡ ਵਿੱਚ ਫੁੱਲਾਂ ਦੀ ਮਾਲਾ ਫੜਦਾ, ਕਿਸੇ ਦੇ ਗਲੇ ਵਿੱਚ ਪਾ ਦਿੰਦਾ। ਜਿਵੇਂ ਉਹਦੇ ਵਾਸਤੇ ਆਸਾਨੀ ਹੁੰਦੀ ਹੈ, ਇਸੇ ਤਰ੍ਹਾਂ ਪਿਤਾ ਕਾਲੂ ਜੀ ਨੂੰ ਦੇਹ ਛੱਡਣ ਦੇ ਵਿੱਚ, ਪੰਜਾਂ ਤੱਤਾਂ ਦੀ ਦੇਹ ਤਿਆਗਣ ਦੇ ਵਿੱਚ ਕਿਸੇ ਤਰ੍ਹਾਂ ਦੀ ਔਖਿਆਈ ਨਹੀਂ ਹੋਈ। ਬੜੀ ਆਸਾਨੀ ਦੇ ਨਾਲ, ਬੜੇ ਆਰਾਮ ਦੇ ਨਾਲ ਇਹ ਪੰਜਾਂ ਤੱਤਾਂ ਦੀ ਦੇਹ ਤਿਆਗ ਦਿੱਤੀ।
ਸ਼੍ਰੀ ਨਾਨਕ ਉੱਤਮ ਬਿਦ ਸੰਗਾ, ਪਿਤ ਕੋ ਦਾ
ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਬੜੇ ਸਤਿਕਾਰ ਨਾਲ ਜਿਹੜੀ ਉੱਤਮ ਵਿਧੀ ਬਣਦੀ ਸੀ, ਬੜੇ ਉੱਤਮ ਢੰਗ ਦੇ ਨਾਲ ਆਪਣੇ ਪਿਤਾ ਕਲਿਆਣ ਦਾਸ ਮਹਿਤਾ ਜੀ ਦਾ ਬੜੇ ਸਤਿਕਾਰ ਦੇ ਨਾਲ ਦਾਹ ਸੰਸਕਾਰ ਕਰ ਦਿੱਤਾ।
ਕਿਤਕ ਦਿਵਸ ਤੈ ਕੇ ਪਸ਼ਚਾਤੀ,
ਸੰਸਕਾਰ ਤੋਂ ਬਾਅਦ ਕੁਝ ਕੁ ਦਿਨਾਂ ਪਿੱਛੋਂ
ਤ੍ਰਿਪਤਾ ਤਜੀ ਦੇ ਸ਼ੁਭ ਭਾਂਤੀ,
ਪਿਤਾ ਕਾਲੂ ਜੀ ਦੇ ਜਾਣ ਤੋਂ ਪਿੱਛੋਂ ਕੁਝ ਕੁ ਦਿਨਾਂ ਪਿੱਛੋਂ माता तृप्ता जी ने भी अपना पंजा तत्तां दी देह नूं त्याग दिता।
तैं को दहा कीन शुभ रीति,
शुभ रीति दे नाल, शुभ ढंग दे नाल सतगुरु पातशाह जी ने अपने माता पिता दोवां दा संस्कार कीता है।
ई बैकुंठ करत्यो सुत प्रीति,
जिस तरह पिता कालू जी सचखंड विच गए उसे तरह बड़ी आसानी दे नाल, बड़े आनंद नाल माता तृप्ता जी भी सचखंड विच जा विराजे।
सर्ब दरब जे तो घर बारा,
पिता कल्याण दास मेहता जी दा जेड़े तलवंडी दे विच बटवारी सन बहुत वड्डे, उन्हां दा जो कुछ भी घर बार, जो जमीन जायदाद खेती बाड़ी घर दे विच खड़े होए पशु डंगर, जो भी घर दे विच आस पास चबारे सब कुछ, ओ सारा कुछ जिन्ना भी घर दा हिस्सा बनता सी,
देओ अतिथन को सुख कारा,
जेड़े जेड़े लोग द्वार ते मंगन आए सब नू सतगुरु महाराज जी ने बटवारे विच सब नू वंड दिता। जेड़े लोग विचारे आउंदे सी किसे नू जमीना दे दितियां, किसे नू बल्द दे दिते, भी सारा कुछ कोई भी वस्तु घर विच नहीं रखी। कल्याण दास मेहता जी का जो साजो समान सी ओ सारा कुछ गरीबां लोकां दे विच मेहमान जेड़े मंगण वास्ते दारां ते खड़े सी उन्हां लोकां दे विच सब कुछ वंड दिता पातशाह जी ने।
बेदी कुल के मनुज महाना,
ते जदों महाराज जी ने एहो जी रीति कीती ना ਤਾਂ ਜਿਹੜੇ ਬੇਦੀ ਕੁਲ ਦੇ ਵਿੱਚੋਂ ਆਸ ਪਾਸ ਦੇ ਰਿਸ਼ਤੇਦਾਰ ਸੀ, ਜਿਹੜੇ ਵੱਡੇ ਵੱਡੇ ਸਿਆਣੇ ਸੀ ਜਾਂ ਬਜ਼ੁਰਗ ਲੋਕ ਸੀ,
ਅਨਕ ਬਿਦਨ ਸਮਝਾਏ ਸੁਜਾਨਾ,
ਵੱਡਿਆਂ ਨੇ ਬਜ਼ੁਰਗਾਂ ਨੇ ਸਿਆਣਿਆਂ ਨੇ ਕਈ ਵਾਰ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਆ ਕੇ ਸਮਝਾਇਆ, ਕਹਿੰਦੇ ਵੀ ਤੁਸੀਂ ਆਪਣਾ ਘਰ ਦਾ ਪਰਿਵਾਰ ਦਾ ਸਮਾਨ ਸਾਰਾ ਕੁਝ ਆਪਣੇ ਕੋਲ ਰੱਖੋ, ਤੁਹਾਡੇ ਵੀ ਪਤਨੀ ਹੈ, ਤੁਹਾਡੇ ਵੀ ਪੁੱਤਰ ਹਨ, ਪਰਿਵਾਰ ਹੈ, ਆਪਣਾ ਪਰਿਵਾਰ ਪਾਲੋ, ਤੁਸੀਂ ਇਸ ਤਰ੍ਹਾਂ ਦਾ ਸਮਾਨ ਲੋਕਾਂ ਵਿੱਚ ਨਾ ਵੰਡੋ।
ਰਹੋ ਆਪ ਨਿਜ ਪਿਤ ਜਿਉਂ ਪੁਰ ਮੈਂ,
ਜਿਵੇਂ ਤੁਹਾਡੇ ਪਿਤਾ ਜੀ ਸ਼ਹਿਰ ਦੇ ਵਿੱਚ ਨਗਰ ਦੇ ਵਿੱਚ ਵਿਚਰੇ ਨੇ, ਉਸੇ ਤਰ੍ਹਾਂ ਤੁਸੀਂ ਵੀ ਆਪਣੇ ਘਰ ਵਿੱਚ ਰਹਿ ਕੇ ਲੋਕਾਂ ਵਿੱਚ ਵਿਚਰੋ। ਤੁਹਾਡੇ ਪਿਤਾ ਜੀ ਗ੍ਰਸਤੀ ਸੀ, ਲੋਕਾਂ ਵਿੱਚ ਰਹਿੰਦੇ ਸੀ, ਸਾਰਿਆਂ ਨਾਲ ਮੇਲ ਜੋਲ ਸੀ, ਤੁਸੀਂ ਵੀ ਇਸ ਤਰ੍ਹਾਂ ਦਾ ਵਿਵਹਾਰ ਰੱਖੋ ਵੀ ਲੋਕਾਂ ਦੇ ਨਾਲ ਤੁਹਾਡਾ ਵੀ ਆਪਸ ਵਿੱਚ ਆਣ ਜਾਣ ਬੈਠਾ ਰਵੇ।
ਕਿਉਂ ਬਿਰਤ ਹੋਏ ਅਸ ਉਰ ਮੈਂ,
ਕਿਉਂ ਤੁਸੀਂ ਘਰ ਬਾਰ ਛੱਡਣਾ ਚਾਹੁੰਦੇ ਹੋ, ਬਿਰਕਤ ਹੋਣਾ ਚਾਹੁੰਦੇ ਹੋ, ਸੰਨਿਆਸੀ ਬਣਦੇ ਹੋ, ਆਪਣਾ ਘਰ ਛੱਡ ਕੇ ਉਦਾਸ ਕਿਉਂ ਹੋਣਾ ਚਾਹੁੰਦੇ ਹੋ।
ਸ਼੍ਰੀ ਗੁਰ ਕਹੇ ਪਰ ਪੰਚ ਪਸਾਰੇ, ਨਸਵਰ ਝੂਠੋ ਲਿਹੋ ਵਿਚਾਰੇ।
ਪਾਤਸ਼ਾਹ ਜੀ ਕਹਿਣ ਲੱਗੇ ਵੀ ਭਾਈ, ਕਿ ਜਿਸ ਪਸਾਰੇ ਦਾ, ਜਿਸ ਪਰਿਵਾਰ ਦਾ, ਜਿਸ ਜਾਇਦਾਦਾਂ ਦੀਆਂ ਤੁਸੀਂ ਗੱਲਾਂ ਕਰਦੇ ਹੋ, ਇਹ ਨਸਵਰ ਹੈ। ਤੁਸੀਂ ਵੀ ਜਾਣਦੇ ਹੋ ਵੀ ਸਾਡੇ ਪਿਤਾ ਜੀ ਇਹ ਸੰਸਾਰ ਚੋਂ ਗਏ ਕਿ ਉਹ ਇਹ ਪੰਜਾਂ ਤੱਤਾਂ ਦੇ ਪਸਾਰੇ ਤੋਂ ਪ੍ਰਪੰਚ ਵਿੱਚੋਂ ਕੁਝ ਨਾਲ ਲੈ ਗਏ ਨੇ। ਇਹ ਸੰਸਾਰ ਦਾ ਸਰੂਪ ਨਸਵਰ ਹੈ, ਇਹ ਨਾਸਮਾਨ ਹੈ, ਇਹ ਸੰਸਾਰ ਦਾ ਸਰੂਪ ਝੂਠਾ ਹੈ, ਤੇ ਝੂਠੀ ਚੀਜ਼ ਨੂੰ ਆਪਣੇ ਕੋਲ ਰੱਖਣ ਦੇ ਨਾਲ ਬੰਦੇ ਦੀ ਸ਼ੋਭਾ ਘਟਦੀ ਹੈ, ਵਧਦੀ ਨਹੀਂ। ਇੱਕ ਪਾਸੇ ਕਿਸੇ ਬੰਦੇ ਨੇ ਸੋਨੇ ਦੇ ਗਹਿਣੇ ਪਾਏ ਹੋਣ, ਇੱਕ ਪਾਸੇ ਕਿਸੇ ਨੇ ਪਿੱਤਲ ਤਾਂਬਾ ਰੱਖਿਆ ਹੋਵੇ, ਸ਼ੋਭਾ ਕਿਹਦੀ ਹੋਏਗੀ? ਸੋਨੇ ਵਾਲੇ ਦੀ। ਜਿਹਦੇ ਕੋਲ ਸੱਚੀ ਵਸਤੂ ਹੈ ਉਹਦੀ ਸ਼ੋਭਾ ਹੈ, ਇਹ ਧਨ ਪਦਾਰਥ ਝੂਠੇ ਹਨ। ਤੇ ਭਾਈ ਜਿਹੜੇ ਪ੍ਰਪੰਚ ਦੇ ਪਸਾਰਾ ਸਾਰਾ ਕੁਝ ਹੈ ਜਿਸ ਨੂੰ ਤੁਸੀਂ ਕਹਿੰਦੇ ਵੀ ਆਪਣੇ ਕੋਲ ਰੱਖੋ, ਝੂਠੀ ਵਸਤੂਆਂ ਨਾਲ ਬੰਦੇ ਦੀ ਸ਼ੋਭਾ ਘਟਦੀ ਹੈ, ਇਸ ਕਰਕੇ ਇਹ ਵਸਤੂਆਂ ਅਸੀਂ ਆਪਣੇ ਕੋਲ ਨਹੀਂ ਰੱਖਣੀਆਂ।
ਯਾ ਤੇ ਤਜੋ ਪ੍ਰੀਤ ਏ ਸੰਗਾ ਸਤ ਨਾਮ ਸਿਮਰੋ ਸੋ ਉਮੰਗਾ।
ਇਸ ਕਰਕੇ ਇਸ ਸੰਸਾਰ ਦੇ ਪਸਾਰੇ ਨੂੰ ਸਭ ਕੁਝ ਛੱਡ ਕੇ ਉਸ ਅਕਾਲ ਪੁਰਖ ਦਾ ਨਾਮ ਧਿਆਣਾ ਕਰੀਏ।
ਦਿਵਸ ਬਿਤਾਵੇ ਮਹਿਰ ਉਜਾਰਾ।
ਤੇ ਭਾਈ ਬਾਲਾ ਜੀ, ਸਤਿਗੁਰੂ ਨਾਨਕ ਪਾਤਸ਼ਾਹ ਦਾ ਰੂਪ ਦੱਸ ਰਹੇ, ਹੁਣ ਕੀ ਕਰ ਰਹੇ ਮਹਾਰਾਜ? ਆਪਣੇ ਘਰ ਪਰਿਵਾਰ ਨੂੰ ਸਾਰਾ ਕੁਝ ਲੁਟਾ ਦਿੱਤਾ, ਮਾਤਾ ਪਿਤਾ ਦਾ ਸੱਚਖੰਡ ਗਮਨ ਹੋ ਗਿਆ, ਤੇ ਸਤਿਗੁਰੂ ਮਹਾਰਾਜ ਜੀ ਆਪਣਾ ਸਮੇਂ ਨੂੰ ਉਜਾੜ ਦੇ ਵਿੱਚ ਜਾਣਾ ਸ਼ੁਰੂ ਕਰ ਦਿੱਤਾ, ਆਪਣਾ ਸਮਾਂ ਉਜਾੜ ਦੇ ਵਿੱਚ ਬਤੀਤ ਕਰਦੇ, ਜੰਗਲਾਂ ਦੇ ਵਿੱਚ ਬੈਠ ਕੇ ਉਜਾੜ ਦੇ ਵਿੱਚ ਜਿੱਥੇ ਕੋਈ ਆਣ ਜਾਣ ਨਹੀਂ ਉੱਥੇ ਬੈਠ ਜਾਂਦੇ ਹਨ।
ਆਵੇ ਪੁਰ ਮੈਂ ਰਹਿਣ ਉਧਾਰਾ।
ਸਾਰਾ ਦਿਨ ਉੱਥੇ ਜੰਗਲਾਂ ਵਿੱਚ ਉਜਾੜ ਵਿੱਚ ਰਹਿੰਦੇ ਨੇ, ਤੇ ਰਾਤ ਬਤੀਣ ਵਾਸਤੇ, ਰਾਤ ਬਤੀਤ ਕਰਨ ਵਾਸਤੇ ਸ਼ਹਿਰ ਦੇ ਵਿੱਚ ਆ ਜਾਂਦੇ ਹਨ।
ਗਿਤਕ ਦਿਵਸ ਬੀਤੇ ਤਲਵੰਡੀ।
ਇਸੇ ਤਰ੍ਹਾਂ ਤਲਵੰਡੀ ਸ਼ਹਿਰ ਦੇ ਵਿੱਚ ਗੁਰੂ ਮਹਾਰਾਜ ਜੀ ਦਿਨੇ ਉਜਾੜ ਵਿੱਚ ਜੰਗਲਾਂ ਵਿੱਚ ਤੇ ਰਾਤ ਨੂੰ ਆਪਣੇ ਘਰ ਵਿੱਚ ਆ ਜਾਂਦੇ। ਇਸੇ ਤਰ੍ਹਾਂ ਕਈ ਦਿਨ ਸਤਿਗੁਰੂ ਮਹਾਰਾਜ ਜੀ ਨੇ ਬਿਤਾਏ।
ਅਤਿਸ਼ੈ ਕੀਰਤ ਜਹਿ ਤੈ ਮੰਡੀ।
ਗੁਰੂ ਨਾਨਕ ਪਾਤਸ਼ਾਹ ਜੀ ਦੀ ਵਡਿਆਈ, ਗੁਰੂ ਜੀ ਦਾ ਜਸ ਸਾਰੇ ਪਾਸੇ ਜਿੱਥੇ ਕਿੱਥੇ ਵੇਖੋ ਸਭ ਪਾਸੇ ਫੈਲ ਰਿਹਾ ਸੀ।
ਆਵੇ ਮਨੁੱਜ ਅਦਕ ਧਰ ਪਾਉ।
ਗੁਰੂ ਪਾਤਸ਼ਾਹ ਜੀ ਦੇ ਵਾਸਤੇ ਭਾਵਨਾ ਧਾਰਨ ਕਰਕੇ ਸਤਿਕਾਰ ਦੇ ਵਾਸਤੇ ਗੁਰੂ ਮਹਾਰਾਜ ਕੋਲ ਬਹੁਤ ਸਾਰੇ ਲੋਕ ਦੂਰੋਂ ਦੂਰੋਂ ਚੱਲ ਕੇ ਆਉਂਦੇ ਨੇ।
ਸੁਣੇ ਬਚਨ ਨਿਤ ਚੌਗੁਣ ਚਾਉ।
ਬੜਾ ਮਨ ਵਿੱਚ ਚਾਅ ਰੱਖ ਕੇ, ਚੌਗੁਣ ਚਾਰ ਗੁਣਾ ਚਾਅ, ਯਾਨੀ ਬਹੁਤਾ ਜ਼ਿਆਦਾ, ਬਹੁਤ ਚਾਅ ਰੱਖ ਕੇ ਲੋਕੀ ਆਉਂਦੇ ਵੀ ਗੁਰੂ ਪਾਤਸ਼ਾਹ ਜੀ ਦੇ ਉਪਦੇਸ਼ ਅੰਮ੍ਰਿਤਮਈ ਹਨ, ਪਾਵਨ ਉਪਦੇਸ਼ਾਂ ਨੂੰ ਸੁਣਨ ਵਾਸਤੇ ਦੁਨੀਆਂ ਦੂਰੋਂ ਦੂਰੋਂ ਚਾਅ ਕਰਕੇ ਆਉਂਦੀ ਹੈ।
ਦੇਹੇ ਮੁਕਤ ਦਾ ਤਿੰਨ ਉਪਦੇਸ਼ਾ, ਪਰ ਉਪਕਾਰੀ ਸ਼੍ਰੀ ਜਗਤੇਸ਼ਾ।
ਸਤਿਗੁਰੂ ਮਹਾਰਾਜ ਜੀ ਜਿਹੜੇ ਪਰਉਪਕਾਰੀ ਹਨ, ਸਾਰੇ ਸੰਸਾਰ ਦੇ ਜਗਤ ਦੇ ਈਸ਼ਵਰ, ਐਸੇ ਗੁਰੂ ਨਾਨਕ ਪਾਤਸ਼ਾਹ ਜੀ ਜਿਹੜਾ ਮੁਕਤੀ ਦਾ ਉਪਦੇਸ਼ ਹੈ, ਐਸਾ ਅੰਮ੍ਰਿਤਮਈ ਜਿਹੜੇ ਉਪਦੇਸ਼ ਨੂੰ ਸੁਣਨ ਦੇ ਨਾਲ ਕਮਾਨ ਨਾਲ ਮੁਕਤੀ ਹੋ ਜਾਂਦੀ ਹੈ, ਐਸਾ ਪਾਵਨ ਉਪਦੇਸ਼ ਜਿਹੜੇ ਦੂਰੋਂ ਦੂਰੋਂ ਲੋਕੀ ਆਉਂਦੇ ਨੇ ਉਹਨਾਂ ਨੂੰ ਮੁਕਤੀ ਵਾਲਾ ਰਸਤਾ, ਮੁਕਤੀ ਵਾਲਾ ਉਪਦੇਸ਼ ਦਿੰਦੇ ਨੇ।
ਸਤ ਸੰਗਤ ਮੈਂ ਸ਼ਰਦਾ ਤਰਨੰ, ਸਤ ਨਾਮ ਕੋ ਸਿਮਰਨ ਕਰਨੰ।
ਮੁਕਤੀ ਦਾ ਉਪਦੇਸ਼ ਕਿਹੜਾ? ਸਤ ਸੰਗਤ ਦੇ ਵਿੱਚ ਆਪਣਾ ਧਿਆਨ ਅਤੇ ਹਿਰਦੇ ਦੇ ਵਿੱਚ ਸਦ ਭਾਵਨਾ, ਭਾਈ ਸੰਗਤ ਦੇ ਵਿੱਚ ਬੈਠ ਕੇ ਨਾਮ ਜਪਣਾ, ਨਾਮ ਸੁਣਨਾ, ਇਹ ਉਪਦੇਸ਼ ਸਤਿਗੁਰੂ ਮਹਾਰਾਜ ਰੋਜ਼ ਦਿਆ ਕਰਦੇ। ਜਿਹੜੇ ਜਿਹੜੇ ਲੋਕ ਆਉਂਦੇ ਨੇ ਉਹਨਾਂ ਨੂੰ ਸਿਮਰਨ ਦਾ ਹੀ ਉਪਦੇਸ਼ ਦਿੱਤਾ ਹੈ।
ਪੂਰਨ ਲਖੋ ਪਰਮਾਤਮ ਏਕੋ।
ਸਤਿਗੁਰੂ ਮਹਾਰਾਜ ਇਹ ਉਪਦੇਸ਼ ਦਿੰਦੇ ਹਨ ਵੀ ਭਾਈ ਪੂਰਨ ਥਾਵਾਂ ਵਿੱਚ, ਸਭ ਥਾਵਾਂ ਵਿੱਚ ਉਸ ਅਕਾਲ ਪੁਰਖ ਪਰਮਾਤਮ ਦੇ ਇੱਕ ਸਰੂਪ ਨੂੰ ਸਭ ਥਾਵਾਂ ਵਿੱਚ ਇੱਕੋ ਕਰਕੇ ਜਾਣੋ। ਇਸ ਤਰ੍ਹਾਂ ਸਮਝੋ ਵੀ ਜਿਵੇਂ ਸੂਰਜ ਦੀਆਂ ਕਿਰਨਾਂ ਵਿੱਚ ਸੂਰਜ ਹੈ, ਸੋਨੇ ਦੇ ਗਹਿਣਿਆਂ ਵਿੱਚ ਸੋਨਾ ਹੈ, ਇਸੇ ਤਰ੍ਹਾਂ ਜਿੰਨਾ ਪ੍ਰਪੰਚ ਦਾ ਪਸਾਰਾ, ਜਿੰਨਾ ਸੰਸਾਰ ਪੰਜਾਂ ਤੱਤਾਂ ਨਾਲ ਬਣਦਾ, ਇਹ ਸਾਰਾ ਕੁਝ ਉਸ ਅਕਾਲ ਪੁਰਖ ਦੇ ਰੂਪ ਵਿੱਚੋਂ ਹੈ।
ਮਨ ਕੇ ਕਲਪਨ ਹੋਤ ਅਨੇਕੋ।
ਤੇ ਸਤਿਗੁਰੂ ਮਹਾਰਾਜ ਜੀ ਜਿਹੜੇ ਜੀਵ ਆਉਂਦੇ ਨੇ ਉਹਨਾਂ ਨੂੰ ਇਹ ਉਪਦੇਸ਼ ਦਿੱਤਾ, ਭਾਈ ਨਾਮ ਜਪੋ, ਪਰ ਇਸ ਮਨ ਦੇ ਸੰਕਲਪਾਂ ਵਿਕਲਪਾਂ ਤੋਂ ਦੂਰ ਰਹਿਣਾ, ਨਾਮ ਜਪ ਕੇ ਇਸ ਮਨ ਦੇ ਸੰਕਲਪ ਵਿਕਲਪ ਨੂੰ ਦੂਰ ਕਰ ਦੇਣਾ, ਮਨ ਦੀ ਮਤ ਨੂੰ ਮਾਰ ਦੇਣਾ ਹੈ।
ਇਸ ਮਨ ਕੋ ਜੋ ਜੀਤਨ ਕਰਹੀ, ਸੋ ਪਰਮ ਪਦ ਕੇ ਅਨੁਸਰਹੀ।
ਪਾਤਸ਼ਾਹ ਜੀ ਕਹਿੰਦੇ ਭਾਈ ਜਿਹੜਾ ਇਸ ਮਨ ਨੂੰ ਜਿੱਤ ਲੈਂਦਾ ਹੈ ਨਾ, ਜਿਹੜਾ ਹਰ ਇੱਕ ਨਹੀਂ, ਜਿਹੜਾ ਮਨੁੱਖ ਜਿਹੜਾ ਜੀਵ ਇਸ ਮਨ ਨੂੰ ਜਿੱਤ ਲੈਂਦਾ ਉਹ ਬੰਦਾ ਪਰਮ ਪਦਵੀ ਨੂੰ ਪ੍ਰਾਪਤ ਹੋ ਜਾਂਦਾ। ਪਰਮ ਅਵਸਥਾ ਜਿਹੜੀ ਬ੍ਰਹਮ ਗਿਆਨੀ ਦੀ ਅਵਸਥਾ ਹੈ, ਜਿਹਦੇ ਵਿੱਚ ਦੁੱਖ ਖੁਸ਼ੀ ਗਮੀ ਚਿੰਤਾ ਹਰਕ ਸਭ ਮਿਟ ਜਾਂਦਾ, ਐਸੀ ਪਰਮ ਪਦਵੀ ਦੀ ਪ੍ਰਾਪਤੀ ਉਦੋਂ ਹੁੰਦੀ ਹੈ ਜਿਨ੍ਹਾਂ ਨੇ ਆਪਣੇ ਮਨ ਨੂੰ ਜਿੱਤ ਲਿੱਤਾ ਹੈ।
ਕਾਰਨ ਅਲਪ ਸੁਖਨ ਕੇ ਸਾਧੂ,
ਤੇ ਜਿਹੜੇ ਜਨ ਥੋੜੇ ਜੇ ਸੁੱਖਾਂ ਵਾਸਤੇ, ਥੋੜੇ ਸਵਾਦਾਂ ਵਾਸਤੇ, ਥੋੜੀ ਇੱਛਾ ਵਾਸਤੇ, ਜਿਹੜੇ ਥੋੜੇ ਜੇ ਸਮੇਂ ਦੇ ਸੁੱਖ ਵਾਸਤੇ, ਥੋੜੇ ਜੇ ਸਮੇਂ ਦੇ ਸਵਾਦ ਵਾਸਤੇ,
ਜਾਤ ਜਨਮ ਖੁਐ ਆਪਨ ਬਾਦੂ,
ਇਸ ਮਨ ਦੀ ਇੱਛਾ ਪਿੱਛੇ ਲੱਗ ਜਾਂਦੇ ਨੇ ਜਿਹੜੇ ਮਨੁੱਖ ਥੋੜੇ ਥੋੜੇ ਸੁੱਖਾਂ ਪਿੱਛੇ ਭੱਜਦੇ ਨੇ, ਉਹਨਾਂ ਦਾ ਜਨਮ ਬਾਅਦ ਵਿੱਚ ਬਾਅਦ ਵਿੱਚ ਸਾਰਾ ਜਨਮ ਖਰਾਬ ਹੋ ਕੇ ਖੁਆਰ ਹੋ ਜਾਂਦੇ ਹਨ। ਹਰ ਬਿਸਰਤ ਸਦਾ ਖੁਆਰੀ। ਜਿਹੜੇ ਵਿਸ਼ਿਆਂ ਦੇ ਵਿੱਚ ਰੱਤ ਜਾਂਦੇ, ਸਮੇਂ ਦੇ ਪਿੱਛੇ ਲੱਗ ਕੇ ਥੋੜੇ ਥੋੜੇ ਸੁੱਖਾਂ ਪਿੱਛੇ ਰਹਿੰਦੇ ਨੇ, ਉਹਨਾਂ ਜਨਾਂ ਨੂੰ ਬਾਰ ਬਾਰ ਖੁਆਰ ਹੋਣਾ ਪੈਂਦਾ ਹੈ।
ਜਿਉਂ ਕੋ ਬਨਕ ਕਰਨ ਵਿਵਹਾਰੇ,
ਕਹਿੰਦੇ ਜਿਵੇਂ ਕੋਈ ਬਣਕ, ਕਹਿੰਦੇ ਬਣਜਾਰਾ, ਜਿਵੇਂ ਕੋਈ ਵਪਾਰੀ ਬਣਜ ਕਰਨ ਵਾਸਤੇ, ਵਪਾਰ ਕਰਨ ਵਾਸਤੇ
ਲੈ ਪੂੰਜੀ ਪਰਦੇਸ਼ ਸਿਧਾਰੇ,
ਜਿਵੇਂ ਕੋਈ ਵਪਾਰੀ ਪੂੰਜੀ ਲੈ ਕੇ ਪ੍ਰਦੇਸ਼ ਵਿੱਚ ਜਾਂਦਾ ਹੈ ਵੀ ਵਪਾਰ ਕਰਕੇ ਆਵਾਂਗਾ,
ਤਿਉਂ ਮਨੁੱਖ ਤਨ ਲੈ ਸਭ ਆਏ, ਨਾਮ ਬਿਹਾਜਨ ਜੋ ਸਮਦਾਏ।
ਇਸੇ ਤਰ੍ਹਾਂ ਇਹ ਸੰਸਾਰ ਦੇ ਵਿੱਚ ਮਨੁੱਖ ਜੀਵ ਵੀ ਨਾਮ ਰੂਪੀ ਵਪਾਰ ਕਰਨ ਵਾਸਤੇ, ਲਾਭ ਖੱਟਣ ਵਾਸਤੇ ਸਵਾਸਾਂ ਰੂਪੀ ਪੂੰਜੀ ਲੈ ਕੇ ਆਉਂਦੇ ਹਨ।
ਇਹ ਤਨ ਲੇਕਰ ਵਿਸ਼ੀਅਨ ਭੋਗਾ,
ਜਿਹੜੇ ਜਨ ਇਸ ਸੰਸਾਰ ਵਿੱਚ ਆ ਕੇ ਮਾਇਆ ਰੂਪੀ ਪਦਾਰਥਾਂ ਦੇ ਵਿਸ਼ਿਆਂ ਪਿੱਛੇ ਲੱਗ ਜਾਂਦੇ, ਜਿਹੜਾ ਆਪਣੀ ਪੂੰਜੀ ਖਰਾਬ ਗਵਾ ਬੈਂਦਾ ਉਸ ਦਾ ਵਪਾਰ ਲਾਭ ਵਿੱਚ ਨਹੀਂ ਜਾਂਦਾ। ਜਿਹੜੇ ਲੋਕ ਵਿਸ਼ਿਆਂ ਵਿਕਾਰਾਂ ਵਿੱਚ ਆਪਣੇ ਪ੍ਰਾਣ ਆਪਣਾ ਸਮਾਂ ਗਵਾ ਬੈਂਦੇ ਹਨ।
ਇਸ ਦਿਨ ਰਚੇ ਸੇ ਮੂਰਖ ਲੋਗਾ,
ਉਹ ਲੋਕ ਮੂਰਖ ਜਨ ਹਨ, ਉਹ ਮੂਰਖ ਬੁੱਧੀ ਦੇ ਵਿੱਚ ਆਪਣਾ ਸਮਾਂ ਗਵਾ ਬੈਂਦੇ ਨੇ।
ਲਾਭ ਨਾ ਲਿਓ ਸੋ ਪੂੰਜੀ ਖੋਈ, ਗਮ ਨੇ ਅੰਤ ਚਾਰ ਕਰ ਦੋਈ।
ਤੇ ਜਿਹੜੇ ਬੰਦੇ ਲਾਭ ਨਹੀਂ ਪ੍ਰਾਪਤ ਕਰਦੇ, ਪੂੰਜੀ ਗਵਾ ਬਹਿੰਦੇ ਨੇ, ਨਾਮ ਰੂਪੀ ਲਾਭ ਨਹੀਂ ਲੈ ਕੇ ਜਾਂਦੇ, ਆਪਣੇ ਸਵਾਸਾਂ ਰੂਪੀ ਪੂੰਜੀ ਗਵਾ ਬਹਿੰਦੇ, ਉਹ ਬੰਦੇ ਇਸ ਤਰ੍ਹਾਂ ਜਾਂਦੇ ਹਨ, ਕਹਿੰਦੇ ਜਿਵੇਂ ਚਰੇ ਜਵਾਰੀ ਦੁਰ ਕਰ ਹੱਥ ਚਾਰ, ਜਿਵੇਂ ਇੱਕ ਜਵਾਰੀ ਆਪਣਾ ਸਾਰਾ ਕੁਝ ਹਾਰ ਕੇ ਹੱਥ ਝਾੜ ਕੇ ਖਾਲੀ ਹੱਥ ਜਾਂਦਾ, ਇਸੇ ਤਰ੍ਹਾਂ ਜਿਹੜੇ ਜਨ ਨਾਮ ਨਹੀਂ ਜਪਦੇ ਉਹ ਇਸ ਤਰ੍ਹਾਂ ਜਾਂਦੇ ਹਨ।
ਪਾਏ ਨਰਕ ਵੈ ਕਸ਼ਟੇ ਅਪਾਰੇ, ਬੋਹਰੋ ਤ੍ਰਿਗਦ ਜੋਨ ਜਗ ਤਾਰੇ।
ਉਹਨਾਂ ਜਨਾਂ ਨੂੰ ਹਮੇਸ਼ਾ ਦੁੱਖ ਮਿਲਦਾ, ਨਰਕ ਮਿਲਦੇ ਨੇ, ਉਹ ਬਾਕੀਆਂ ਭੈੜੀਆਂ ਜੁਨੀਆਂ ਦੇ ਵਿੱਚ ਭਟਕਦੇ, ਤੇ ਜੁਨੀਆਂ ਵਿੱਚ ਭਟਕਣ ਨਾਲ ਬਾਰ ਬਾਰ ਨਰਕਾਂ ਚ ਪੈਣਾ ਪੈਂਦਾ ਹੈ।
ਇੱਕ ਇਸ ਰੀਤ ਗਏ ਜਾਗੋਂ ਤੇ, ਇੱਕ ਨਿਜ ਪੂੰਜੀ ਰਾਖ ਪਾਉ ਤੇ।
ਕਹਿੰਦੇ ਇੱਕ ਇਸ ਸੰਸਾਰ ਦੇ ਵਿੱਚ ਐਸੇ ਜੀਵ ਆਉਂਦੇ ਨੇ ਜਿਹੜੇ ਆਪਣੇ ਸਵਾਸਾਂ ਰੂਪੀ ਪੂੰਜੀ ਨੂੰ ਗਵਾ ਕੇ ਚਲੇ ਜਾਂਦੇ ਨੇ, ਤੇ ਕੈਸੇ ਆਉਂਦੇ ਨੇ ਜਿਹੜੇ ਆਪਣੇ ਸਵਾਸਾਂ ਰੂਪੀ ਪੂੰਜੀ ਚੋਂ ਲਾਭ ਖੱਟਦੇ ਨੇ। ਸੋ ਸਤਿਗੁਰੂ ਮਹਾਰਾਜ ਜੀ ਇੱਥੇ ਪਹਿਲਾਂ ਤਾਂ ਜਿਹੜੇ ਲੋਕ, ਜਿਹੜੇ ਵਪਾਰੀ ਆਪਣਾ ਸਮਾਂ ਗਵਾ ਬਹਿੰਦੇ ਨੇ ਉਹਨਾਂ ਬਾਰੇ ਦੱਸ ਰਹੇ ਨੇ। ਸੋ ਅੱਗੇ ਸਤਿਗੁਰੂ ਮਹਾਰਾਜ ਜੀ ਇਹ ਵੀ ਦੱਸਣਗੇ, ਭਾਈ ਜਿਹੜੇ ਜਨ ਲਾਭ ਕਮਾ ਕੇ ਜਾਂਦੇ ਨੇ ਉਹਨਾਂ ਨੂੰ ਕੈਸਾ ਲਾਭ ਹੁੰਦਾ, जेडे लाभ नाम रूपी सुवासा रूपी पूंजी का असल प्रयोग करते व्यापार करते ने उन्हां नूं नाम रूपी लाभ कैसा मिलदा। सो सतगुरु महाराज जी ये पावन विचार गुरु नानक पातशाह जी की लड़ी वार कथा चल रही है। गुरु महाराज जी जेड़े जेड़े सिखां नूं उपदेश दे रहे ने ते सतगुरु महाराज जी जिवें जिवें संगतां नूं दर्शन दिते उस दी विचार कथा चल रही है। आपां अगले प्रकरण विच गुरु महाराज जी दे विचारां श्रवण करांगे। समें दे लिहाज नाल समाप्ति है।